ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਕੋਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੁਣਨ ਵਾਲਿਆਂ ਦਾ, ਤੇ ਨਾਲ ਹੀ ਸਵਾਗਤ ਕਰਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਹੋਰਾਂ ਦਾ। ਸੋ ਵੀਜ਼ਾ ਏਡ, ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਸਾਡੇ ਨਾਲ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਸਾਂਝੀਆਂ ਕਰਦੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਰਾਹੀਂ। ਸੋ ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਪ੍ਰੋਗਰਾਮ, ਅਸੀਂ ਉਹਨਾਂ ਦੀ ਉਹਨਾਂ ਨੂੰ ਅਪ ਟੂ ਡੇਟ ਇਨਫਾਰਮੇਸ਼ਨ ਦਿੰਦੇ ਰਹੀਏ। ਜੋ ਵੀ ਮਾਈਗ੍ਰੇਸ਼ਨ ਰਿਲੇਟਿਡ ਕੁਝ ਉਤਾਰ ਚੜਾਅ ਚੱਲ ਰਹੇ ਨੇ ਉਹਨਾਂ ਦੇ ਲਈ ਉਹਨਾਂ ਦੇ ਰਿਗਾਰਡਿੰਗ ਉਹਨਾਂ ਨੂੰ ਜਾਣੂ ਕਰਾਉਂਦੇ ਰਹੀਏ। ਸੋ ਸਾਡੀ ਇਹੀ ਕੋਸ਼ਿਸ਼ ਆ ਕਿ ਤੁਸੀਂ ਅਪ ਟੂ ਡੇਟ ਰਹੋ ਤੇ ਤੁਸੀਂ ਆਪਣੇ ਪੀ ਆਰ ਦੇ ਰਸਤੇ ਤੇ ਜਲਦੀ ਪਹੁੰਚੋ, ਜਿਹੜੀ ਆਪਣੀ ਮੰਜ਼ਿਲ ਆ ਜੀ।
ਸੋ ਸੁਣ ਵਾਲਿਆਂ ਨੂੰ ਦੱਸ ਦਿੰਦੇ ਹਾਂ ਕਿ ਅੱਜ ਦਾ ਜਿਹੜਾ ਟੌਪਿਕ ਹੈ ਅਸੀਂ ਆਪਣੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਪਹਿਲਾਂ ਵੀ ਸਾਂਝਾ ਕੀਤਾ ਸੀ, ਔਰ ਜਿਹੜੀ ਲਾਈਵ ਵੀਡੀਓ ਇਸ ਵੇਲੇ ਸਾਡੇ ਫੇਸਬੁੱਕ ਪੇਜ ਤੇ ਚੱਲ ਰਹੀ ਹੈ ਉਹਦੇ ਤੇ ਵੀ ਅਸੀਂ ਸਾਂਝਾ ਕਰ ਦਿੱਤਾ, ਔਰ ਟੌਪਿਕ ਦੇ ਬਾਰੇ ਵੀ ਜ਼ਰੂਰ ਦੱਸਦੇ ਹਾਂ। ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਤਿੰਨ ਜ਼ਰੀਏ ਨੇ ਜੀ ਜੁੜਨ ਦੇ, ਉਹਨਾਂ ਜ਼ਰੀਆਂ ਦੇ ਨਾਲ ਤੁਸੀਂ ਜੁੜ ਸਕਦੇ ਹੋ। ਸੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਆਪਣਾ ਮੈਸੇਜ ਜਿਹੜਾ ਈਮੇਲ ਦੇ ਵਿੱਚ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਮੈਸੇਜ ਭੇਜ ਸਕਦੇ ਹੋ, ਟੈਲੀਗ੍ਰਾਮ ਐਪ ਜੇਕਰ ਤੁਹਾਡੇ ਫੋਨ ਤੇ ਹੈ। ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ 02-85-99-28-11 ਤੇ। ਪਰ ਕਾਲ ਕਰਨ ਦੇ ਲਈ ਤੁਹਾਨੂੰ ਥੋੜੀ ਜਿਹੀ ਉਡੀਕ ਕਰਨੀ ਪੈਣੀ ਹੈ, ਕਿਉਂਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਕਾਲਸ ਖੋਲਾਂਗੇ, ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਹੀ ਅਸੀਂ ਤੁਹਾਡੀਆਂ ਕਾਲਸ ਲੈ ਸਕਾਂਗੇ। ਉਸ ਤੋਂ ਪਹਿਲਾਂ ਅਸੀਂ ਟੌਪਿਕ ਦੇ ਬਾਰੇ ਜ਼ਿਆਦਾ ਜਿਹੜੀ ਗੱਲਬਾਤ ਹੈ ਉਹ ਅੱਜ ਕਰਨੀ ਚਾਹਾਂਗੇ, ਦੇ ਨਾਲ ਹੀ ਕੁਝ ਜਿਹੜੇ ਸਵਾਲ ਤੁਹਾਡੇ ਫੇਸਬੁੱਕ ਤੇ ਸਾਡੇ ਤੱਕ ਪਹੁੰਚਦੇ ਨੇ, ਕਈ ਵਾਰ ਸਾਡੇ ਲਈ ਮੁਸ਼ਕਲ ਹੋ ਜਾਂਦਾ ਕਿ ਸੀਮਤ ਸਮੇਂ ਦੇ ਵਿੱਚ ਸਾਰੇ ਸਵਾਲ ਅਸੀਂ ਲੈ ਸਕੀਏ। ਕੋਸ਼ਿਸ਼ ਅੱਜ ਪੂਰੀ ਰਹੇਗੀ ਕਿ ਅਸੀਂ ਤੁਹਾਡੇ ਵੱਧ ਤੋਂ ਵੱਧ ਸਵਾਲ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰ ਸਕੀਏ। ਤੇ ਇਹਦੇ ਨਾਲ ਇਹ ਵੀ ਜ਼ਰੂਰ ਦੱਸਦੇ ਜਾਈਏ ਕਿ ਜੇਕਰ ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਨਹੀਂ ਆ ਤੇ ਹਰਮਨ ਰੇਡੀਓ ਦੀ ਐਪ ਜੇਕਰ ਤੁਹਾਡੇ ਫੋਨ ਤੇ ਹੈ ਤਾਂ ਤੁਸੀਂ ਉਸ ਐਪ ਦੇ ਰਾਹੀਂ ਜਿਹੜੇ ਲਿੰਕ ਅਸੀਂ ਤੁਹਾਨੂੰ ਦੱਸਿਆ, ਟੈਲੀਗ੍ਰਾਮ ਦਾ ਲਿੰਕ ਹੈ, ਈਮੇਲ ਦਾ ਲਿੰਕ ਹੈ, ਉਸ ਲਿੰਕ ਤੇ ਜਾ ਕੇ ਤੁਸੀਂ ਸਾਨੂੰ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ। ਤੁਹਾਡਾ ਜਿਹੜਾ ਮੈਸੇਜ ਹੈ ਸਾਡੇ ਤੱਕ ਪਹੁੰਚ ਜਾਏਗਾ ਔਰ ਅਸੀਂ ਸ਼ਾਮਲ ਕਰਾਂਗੇ ਜੀ ਪ੍ਰੋਗਰਾਮ ਦੇ ਵਿੱਚ। ਤੇ ਹੁਣ ਆਉਂਦੇ ਹਾਂ ਟੌਪਿਕ ਤੇ। ਨਾ ਟੌਪਿਕ ਅੱਜ ਜਿਹੜਾ ਅਸੀਂ ਰੱਖਿਆ ਉਹ ਹੈ ਜੀ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਉੱਤੇ। ਸੋ ਦੇਖਣ ਨੂੰ ਬੜਾ ਸਧਾਰਨ ਜਿਹਾ ਲੱਗਦਾ ਪਰ ਕਈ ਵਾਰ ਇਹ ਸਧਾਰਨ ਕਿਸਮ ਵਾਲੀਆਂ ਜਿਹੜੀਆਂ ਗੱਲਾਂ ਆ ਕਾਫੀ ਜ਼ਿਆਦਾ ਮਹੱਤਵਪੂਰਨ ਹੁੰਦੀਆਂ, ਔਰ ਜੇਕਰ ਉਹਨਾਂ ਨੂੰ ਥੋੜਾ ਜਿਹਾ ਵੀ ਇਗਨੋਰ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਉਹਦਾ ਜਿਹੜਾ ਰਿਜ਼ਲਟ ਆ ਉਹ ਬੜਾ ਗਲਤ ਹੋ ਜਾਂਦਾ। ਸੋ ਇਸ ਕਰਕੇ ਅੱਜ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਉਸ ਤੋਂ ਇਲਾਵਾ ਰੀਸੈਂਟ ਅਪਡੇਟ ਜੇ ਕੋਈ ਹੈ ਤਾਂ ਉਹਦੇ ਬਾਰੇ ਵੀ ਜਾਣਾਂਗੇ, ਤੇ ਨਾਲ ਹੀ ਨਾਲ ਤੁਹਾਡੇ ਸਵਾਲ, ਤੁਹਾਡੀਆਂ ਇਨਕੁਆਇਰੀਜ਼ ਜਿਹੜੀਆਂ ਉਹ ਵੀ ਸ਼ਾਮਲ ਕਰਾਂਗੇ। ਸੋ ਪ੍ਰਭਜੀਤ ਜੀ, ਟੌਪਿਕ ਦੀ ਸ਼ੁਰੂਆਤ ਕਰਦੇ ਹਾਂ। ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਉੱਤੇ ਆਪਾਂ ਗੱਲ ਕਰਨੀ ਹੈ ਤੇ ਤੁਸੀਂ ਮੈਨੂੰ ਲੱਗਦਾ ਫੇਸਬੁੱਕ ਤੇ ਵੀ ਇਹ ਪਾਇਆ ਸੀਗਾ ਕਿ ਦੇਖਣ ਨੂੰ ਬੜਾ ਸਿੰਪਲ ਜਿਹਾ ਆ ਟੌਪਿਕ, ਪਰ ਜੀ
ਬਿਲਕੁਲ ਜੀ, ਪਹਿਲਾਂ ਮੈਂ ਕਾਰਨ ਦੱਸਦੀ ਹਾਂ ਕਿ ਇਹ ਟੌਪਿਕ ਅਸੀਂ ਇਸ ਲਈ ਚੂਜ਼ ਕੀਤਾ ਹੈ ਕਿ 15 ਮਾਰਚ ਨੂੰ, ਹਰੇਕ ਸਾਲ ਦੀ 15 ਮਾਰਚ ਨੂੰ ਬਲਕ ਵਿੱਚ ਜਿਹੜੇ ਵੀਜ਼ਾਸ ਨੇ, ਸਟੂਡੈਂਟ ਵੀਜ਼ਾਸ, ਉਹ ਐਕਸਪਾਇਰ ਹੁੰਦੇ ਨੇ। ਸੋ ਇਟ ਇਜ਼ ਐਨ ਇੰਪੋਰਟੈਂਟ ਡੇਟ। ਤੇ ਹੁਣ ਅੱਜ 5 ਫਰਵਰੀ ਹੋ ਗਈ ਹੈ, ਆਲਮੋਸਟ 1.5 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ 15 ਮਾਰਚ ਆਉਣ ਨੂੰ। ਤੇ ਉਹਦੇ ਇਸੇ ਕਰਕੇ ਅਸੀਂ ਟੌਪਿਕ ਚੂਜ਼ ਕੀਤਾ ਵੀ ਜਿਹੜੇ ਭੈਣ ਭਰਾਵਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਸੋ ਟਾਈਮ ਤੇ ਐਕਟ ਕਰ ਸਕਣ, ਤੇ ਟਾਈਮ ਤੇ ਜੇ ਆਪਣੀ ਐਕਸਟੈਂਸ਼ਨ ਪਾਉਣੀ ਹੈ ਉਹਨਾਂ ਨੇ ਕਿਸੇ ਕਾਰਨ ਕਰਕੇ ਵੀ, ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਖਿਆਲ ਰੱਖਣ ਦੀ ਲੋੜ ਹੈ, ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ, ਕਿਹੜੇ ਕਿਹੜੇ ਕਿਸ ਤਰੀਕੇ ਨਾਲ ਫਾਈਲ ਲੌਂਚ ਕਰਨ ਦੀ ਲੋੜ ਹੈ, ਇਹਨਾਂ ਸਾਰਿਆਂ ਵਿਸ਼ਿਆਂ ਤੇ ਅਸੀਂ ਥੋੜਾ ਜਾਣਨਾ ਪਾਵਾਂਗੇ ਤਾਂ ਕਿ ਵਧੀਆ ਤਰੀਕੇ ਨਾਲ ਉਹ ਆਪਣੀ ਫਾਈਲ ਲੌਂਚ ਕਰ ਸਕਣ। ਕਿਉਂਕਿ ਦੇਖੋ ਜੀ, ਜੇ ਕੋਈ ਬੱਚਾ ਸਟੂਡੈਂਟ ਵੀਜ਼ੇ ਤੇ ਇਸ ਟਾਈਮ ਤੇ ਹੈ ਤਾਂ ਅਕਸਰ ਜਿਹੜੀਆਂ ਕਹਿ ਲਓ ਕਿ ਮੋਸਟਲੀ ਆਪਣਾ ਜਿਹੜਾ ਮੋਟਿਵ ਹੁੰਦਾ ਹੈ ਉਹ ਆਪਣਾ ਪੀ ਆਰ ਵੱਲ ਨੂੰ ਜਾ ਰਿਹਾ ਹੁੰਦਾ ਹੈ, ਤੇ ਜੇ ਆਪਾਂ ਸਟੂਡੈਂਟ ਵੀਜ਼ੇ ਦੇ ਦੌਰਾਨ ਜਿਹੜੀਆਂ ਗਲਤੀਆਂ ਕੀਤੀਆਂ ਹੁੰਦੀਆਂ ਨੇ ਉਹ ਅਕਸਰ ਆਪਾਂ ਨੂੰ ਅੱਗੇ ਜਾ ਕੇ ਉਹਨਾਂ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਖਾਮਿਆਜਾ ਭੁਗਤਣਾ ਪੈਂਦਾ ਵਾ। ਤੇ ਇਸੇ ਕਰਕੇ ਸਾਡੀ ਕੋਸ਼ਿਸ਼ ਇਹ ਹੈ ਕਿ ਹੁਣ ਜਿਹੜੇ ਬੱਚਿਆਂ ਦਾ ਵੀਜ਼ਾ 15 ਮਾਰਚ ਨੂੰ ਐਕਸਪਾਇਰ ਹੋ ਰਿਹਾ ਹੈ ਉਹਨਾਂ ਨੂੰ ਕਿਸੇ ਵੀ ਇਨਫਰਮੇਸ਼ਨ ਜਾਂ ਜਾਣਕਾਰੀ, ਈਵਨ ਕਿ ਅਸੀਂ ਸਪੈਸ਼ਲ ਪ੍ਰਮੋਸ਼ਨ ਫੇਸਬੁੱਕ ਪੇਜ ਤੇ ਅਸੀਂ ਆਪਣੇ ਪਾਈ ਹੈ ਕਿ ਜਿਹੜੇ ਭੈਣ ਭਰਾਵਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਜੇ ਉਹਨਾਂ ਨੇ ਸ਼ਾਰਟ ਟਰਮ ਲਈ ਵੀਜ਼ਾ ਲੈਣਾ ਹੈ, ਜਿਵੇਂ ਫਾਰ ਐਗਜ਼ਾਮਪਲ ਤੁਸੀਂ ਬੈਚਲਰ ਚੋਂ, ਮਾਸਟਰਸ ਚੋਂ, ਕਰ ਰਹੇ ਹੋ ਤੇ ਤੁਸੀਂ ਸਿਰਫ 6 ਮਹੀਨੇ ਦਾ ਵੀਜ਼ਾ ਲੈਣਾ ਹੈ ਜਾਂ ਸਾਲ ਦਾ ਲੈਣਾ ਹੈ, ਤੁਸੀਂ ਆਪਣੀ ਸਟ੍ਰੀਮ ਵਿੱਚ ਆਏ ਸੀਗੇ, ਸਟੱਡੀ ਕਰ ਰਹੇ ਹੋ, ਥੋੜੀ ਕਈ ਵਾਰ ਆਪਾਂ ਯੂਨੀ ਚੇਂਜ ਕਰਦੇ ਹਾਂ, ਆਪਾਂ ਯੂਨੀ ਪਸੰਦ ਨਹੀਂ ਆਉਂਦੀ ਤੇ ਅਕਸਰ ਆਪਣੇ ਯੂਨਿਟਸ ਜਿਹੜੇ ਨੇ ਆਪਾਂ ਨੂੰ ਫਿਰ ਕਈ ਵਾਰ ਰਿਪੀਟ ਕਰਨੇ ਪੈਂਦੇ ਨੇ, ਕਈ ਵਾਰ ਆਪਣੇ ਸੇਮ ਨਹੀਂ ਹੁੰਦੇ ਜਦੋਂ ਆਪਾਂ ਕੋਰਸ ਚੇਂਜ ਕਰਦੇ ਹਾਂ ਜਾਂ ਫਿਰ ਯੂਨੀ ਚੇਂਜ ਕਰਦੇ ਹਾਂ ਤੇ ਆਪਾਂ ਨੂੰ 6 ਮਹੀਨੇ ਜਾਂ ਫਿਰ ਸਾਲ ਦਾ ਵੀਜ਼ਾ ਐਕਸਟੈਂਡ ਕਰਨਾ ਪੈਂਦਾ ਹੈ। ਸੋ ਉਹਨਾਂ ਸਟੂਡੈਂਟਸ ਲਈ ਇਹ ਆਫਰ ਹੈ ਕਿ ਉਹਨਾਂ ਦਾ ਵੀਜ਼ਾ ਐਕਸਟੈਂਸ਼ਨ ਕੀ $660 ਤੇ ਦੂਸਰੀ ਚੀਜ਼ ਇਹ ਕਿ ਫ੍ਰੀ ਕੰਸਲਟੇਸ਼ਨ ਰਿਗਾਰਡਿੰਗ ਹੈ ਨਾ ਕਿ ਤੁਹਾਡੀ ਐਕਸਟੈਂਸ਼ਨ ਦੇ ਰਿਗਾਰਡਿੰਗ, ਨਾਟ ਵਿਦ ਮੀ ਬਟ ਇਟਸ ਵਿਦ ਅਦਰ ਸਟਾਫ, ਬਟ ਹਾਂਜੀ ਐਕਸਪੀਰੀਅੰਸ ਸਟਾਫ ਦੇ ਨਾਲ। ਦੂਸਰੀ ਚੀਜ਼ ਹੁਣ ਮੈਂ ਜਿਹੜੀ ਮੇਨਲੀ ਆਪਾਂ ਹੁਣ ਸਟਾਰਟ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਕਹਿ ਲੋ ਕਿ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇੱਕ ਗਲਤ ਕਦਮ ਨਾਲ ਜਿਹੜਾ ਕਿ ਆਪਾਂ ਨੂੰ ਰਿਫਿਊਜ਼ਲ ਵੱਲ ਨੂੰ ਲੈ ਜਾਂਦਾ ਹੈ ਤੇ ਰਿਫਿਊਜ਼ਲ ਤੋਂ ਬਾਅਦ ਜਿਹੜਾ ਕਿ ਚੱਕਰ ਵਿਊ ਹੈ, ਜਿਹੜਾ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਚੱਕਰ ਵਿਊ ਦੇ ਵਿੱਚ ਬੰਦਾ ਕਈ ਵਾਰ ਫਸ ਕੇ ਰਹਿ ਜਾਂਦਾ ਹੈ ਜੇ ਉਹਨੂੰ ਸਹੀ ਸਲਾਹ ਨਾ ਮਿਲੇ ਸਹੀ ਸਮੇਂ ਤੇ। ਸੋ ਉਹੀ ਮੈਂ ਵਾਰ ਵਾਰ ਇਹੀ ਦੁਹਰਾਉਂਗੀ ਕਿ ਸਾਡੀ ਕੋਸ਼ਿਸ਼ ਹੈ ਕਿ ਤੁਸੀਂ ਸਹੀ ਸਲਾਹ ਦਾ ਕਹਿ ਲੋ ਕਿ ਸਹੀ ਸਮੇਂ ਤੇ ਤੁਸੀਂ ਸਹੀ ਸਲਾਹ ਤੁਹਾਨੂੰ ਮਿਲ ਜਾਵੇ ਤਾਂ ਕਿ ਤੁਸੀਂ ਪਲੈਨਿੰਗ ਕਰ ਸਕੋ ਆਪਣੀ ਟਾਈਮ ਤੇ ਵੀਜ਼ਾ ਲੌਂਚ ਕਰ ਸਕੋ। ਹੁਣ ਇਹ ਚ ਸਭ ਤੋਂ ਪਹਿਲਾ ਪੁਆਇੰਟ ਇਹੀ ਹੈ ਕਿ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ, ਦਿਸ ਇਜ਼ ਦ ਟਾਈਮ, ਡੋਂਟ ਲੀਵ ਇਟ ਟੂ ਦ ਲਾਸਟ ਮੂਮੈਂਟ। ਹੁਣ ਅਕਸਰ ਬੱਚੇ ਜਿਹੜੇ ਸਟੂਡੈਂਟਸ ਨੇ ਉਹ ਅਕਸਰ ਐਂਡ ਮੂਮੈਂਟ ਤੇ ਆਉਂਦੇ ਨੇ ਪੈਨਿਕ ਮੋਡ ਚ। ਤੇ ਦੂਸਰੀ ਚੀਜ਼ ਇਹ ਕਿ ਡੂ ਚੈੱਕ ਯੋਰ ਵੀਜ਼ਾ, ਜਿਹੜੇ ਵੀ ਸਟੂਡੈਂਟ ਵੀਜ਼ਾ ਹੋਲਡਰਸ ਨੇ ਉਹ ਆਪਣਾ ਵੀਜ਼ਾ ਚੈੱਕ ਕਰਨ ਕਿ ਕਦੋਂ ਐਕਸਪਾਇਰ ਹੋ ਰਿਹਾ ਹੈ, ਕਿਉਂਕਿ ਕਈ ਵਾਰ ਆਪਾਂ ਨੂੰ ਡੇਟਸ ਦੀ ਕਨਫਿਊਜ਼ਨ ਹੁੰਦੀ ਹੈ, ਡੇਟਸ ਕਦੇ ਕਈ ਵਾਰ ਥੋੜਾ ਬਹੁਤੀਆਂ ਉੱਪਰ ਥੱਲੇ ਹੋ ਸਕਦੀਆਂ ਨੇ। ਮੇਨਲੀ 15 ਮਾਰਚ ਹੁੰਦੀ ਹੈ ਜਿਹੜੀ ਵੀਜ਼ਾ ਐਕਸਪਾਇਰੀ ਡੇਟ ਹੁੰਦੀ ਹੈ, ਪਰ ਕਈ ਵਾਰ ਡਿਫਰੈਂਟ ਵੀ ਹੋ ਸਕਦੀ ਹੈ ਕਿਉਂਕਿ ਡਿਪੈਂਡਿੰਗ ਔਨ ਨੰਬਰ ਆਫ ਫੈਕਟਰਸ ਕਈ ਵਾਰ ਡੇਟ ਡਿਫਰੈਂਟ ਹੁੰਦੀ ਹੈ। ਸੋ ਜ਼ਰੂਰ ਆਪਣੀ ਡੇਟ ਚੈੱਕ ਕਰ, ਕਿਉਂਕਿ ਜੇ ਤੁਸੀਂ ਇੱਕ ਵਾਰ ਓਵਰਸਟੇ ਕਰ ਗਏ, ਟਾਈਮ ਤੇ ਵੀਜ਼ਾ ਨਹੀਂ ਲੌਂਚ ਕੀਤਾ, ਉਹਦੇ ਫਿਰ ਕੰਸੀਕੁਐਂਸਿਸ ਬਹੁਤ ਮਾੜੇ ਨਿਕਲਦੇ ਨੇ। ਹੁਣ ਇਹ ਪਹਿਲਾ ਪੁਆਇੰਟ ਹੈ ਕਿ ਡੇਟ ਆਪਣੀ ਚੈੱਕ ਕਰੋ ਤੇ ਟਾਈਮ ਤੇ ਸਲਾਹ ਲਓ, ਠੀਕ ਹੈ ਜੀ, ਟਾਈਮ ਤੇ ਸਲਾਹ ਲਓ। ਦੇਖੋ ਜੀ, ਮੈਂ ਥੋੜਾ ਜਿਹਾ ਦੱਸਦਾ, ਜਿਹੜੇ ਕੁਛ ਭੈਣ ਭਰਾ ਆਈ ਥਿੰਕ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਇਆ ਫੋਨ, ਮੈਂ ਉਹਨਾਂ ਨੂੰ ਦੱਸਦਾ ਕਿ ਜਿਹੜੀਆਂ ਕਾਲਸ ਨੇ ਅਸੀਂ ਫਸਟ ਹਾਫ ਐਨ ਆਵਰ ਵਿੱਚ ਕੋਈ ਕਾਲਸ ਨਹੀਂ ਲੈਂਦੇ। ਸੋ ਪਲੀਜ਼ 7:30 ਤੱਕ ਵੇਟ ਕਰੋ, ਫਿਰ ਉਸ ਤੋਂ ਬਾਅਦ ਹੀ ਕਾਲਸ ਅਸੀਂ ਲਵਾਂਗੇ। ਹਾਂਜੀ, ਮੈਂ ਦੱਸ ਰਹੀ ਸੀਗੀ ਕਿ ਸਟੂਡੈਂਟ ਵੀਜ਼ਾ ਦੀ ਆਪਾਂ ਗੱਲ ਕਰ ਰਹੇ ਸੀਗੇ, ਮੇਰਾ ਧਿਆਨ ਉਧਰ ਚਲੇ ਗਿਆ ਕਾਲ ਦੇ ਵਿੱਚ।
ਸਾਡੇ ਨਾਲ ਕਾਲਰ ਜੁੜੇ ਹੋਏ, ਅਸੀਂ ਮਾਫੀ ਚਾਹਾਂਗੇ ਕਿ ਪਹਿਲੇ ਭਾਗ ਦੇ ਵਿੱਚ, ਪ੍ਰੋਗਰਾਮ ਦੇ ਪਹਿਲੇ ਭਾਗ ਦੇ ਵਿੱਚ, ਪਹਿਲੇ ਹਿੱਸੇ ਦੇ ਵਿੱਚ ਅਸੀਂ ਕਾਲਸ ਨਹੀਂ ਲੈਂਦੇ। ਸੋ ਤੁਹਾਨੂੰ ਥੋੜੀ ਜਿਹੀ ਉਡੀਕ ਕਰਨੀ ਪੈਣੀ ਆ, ਅਸੀਂ ਅਗਲੇ ਹਿੱਸੇ ਦੇ ਵਿੱਚ ਯਾਨੀ ਕਿ 7:30 ਤੇ ਜਿਹੜੀਆਂ ਕਾਲਸ ਅਸੀਂ ਸ਼ੁਰੂ ਕਰ ਦੇਣੀਆਂ। ਕੋਸ਼ਿਸ਼ ਕਰਾਂਗੇ ਜੇ 5 ਮਿੰਟ ਪਹਿਲਾਂ ਵੀ ਅਸੀਂ ਕਰ ਸਕੇ ਤਾਂ ਜ਼ਰੂਰ ਕਰਾਂਗੇ, ਪਰ ਫਿਲਹਾਲ ਅਸੀਂ ਟੌਪਿਕ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਨਾ ਚਾਹਾਂਗੇ। ਮਾਫੀ ਚਾਹਾਂਗੇ ਜੀ, 7:25 ਜਾਂ 30 ਮਿੰਟ ਤੇ ਤੁਸੀਂ ਕਾਲ ਕਰ ਸਕਦੇ ਹੋ। ਧੰਨਵਾਦ।
ਹਾਂਜੀ, ਅਸੀਂ ਮੈਂ ਗੱਲ ਕਰ ਰਹੀ ਸੀਗੀ ਕਿ ਵੀ ਟਾਈਮ ਤੇ ਤੁਸੀਂ ਟਾਈਮ ਜ਼ਰੂਰ ਦੇਖੋ ਕਿ ਕਦੋਂ ਤੁਸੀਂ ਵੀਜ਼ਾ, ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ, ਟਾਈਮਲੀ ਮੈਨਰ ਚ ਤੁਸੀਂ ਐਡਵਾਈਸ ਲਓ। ਹੁਣ ਦੇਖੋ, ਇਹ ਸਭ ਤੋਂ ਮੇਨ ਚੀਜ਼ ਮੈਂ ਉਹਨਾਂ ਲਈ ਕਹੂੰਗੀ ਜਿਹੜੇ ਮਾਸਟਰਸ ਲੈਵਲ ਦੇ ਕੋਰਸਿਸ ਚ ਆਏ ਸੀਗੇ ਪਰ ਹੁਣ ਉਹ ਮਾਸਟਰਸ ਲੈਵਲ ਤੇ ਨਹੀਂ ਪੜ੍ਹਾਈ ਕਰ ਰਹੇ, ਉਹਨਾਂ ਨੇ ਡਾਊਨਗ੍ਰੇਡ ਕਰਤਾ, ਜਾਂ ਤਾਂ ਸਰਟੀਫਿਕੇਟ ਕੋਰਸਿਸ ਚ ਨੇ ਜਾਂ ਫਿਰ ਬੈਚਲਰ ਲੈਵਲ ਦੇ ਕੋਰਸਿਸ ਚ ਨੇ, ਗਲਤ ਸਲਾਹ ਕਰਕੇ ਜਾਂ ਆਪਣੀ ਮਰਜ਼ੀ ਕਰਕੇ, ਕਿਸੇ ਵੀ ਕਾਰਨ ਕਰਕੇ ਜੇ ਤੁਸੀਂ ਇਸ ਤਰੀਕੇ ਨਾਲ ਕੀਤਾ ਹੈ, ਸਭ ਤੋਂ ਹਾਈ ਰਿਸਕ ਐਪਲੀਕੈਂਟਸ ਹੋ ਜੇ ਤੁਸੀਂ ਸਟੂਡੈਂਟ ਵੀਜ਼ਾ ਅੱਗੇ ਪਾਉਣਾ ਹੈ। ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਤੁਹਾਡੀ ਫਾਈਲ ਦੇ ਵਿੱਚ ਤੁਸੀਂ ਆਪਣੇ ਜਿਹੜੇ ਰੀਜ਼ਨਸ ਨੇ ਕਿ ਵਾਈ you have gone to a lower level course, ਜਦੋਂ ਤੁਸੀਂ ਮਾਸਟਰਸ ਕਰਨ ਆਏ ਸੀ ਤੁਸੀਂ ਮਾਸਟਰਸ ਲੈਵਲ ਤੇ ਕਿਉਂ ਨਹੀਂ ਸਟੇ ਕੀਤੇ, ਕਿਉਂਕਿ ਇਹ ਪਹਿਲੀ ਚੀਜ਼ ਹੁੰਦੀ ਹੈ ਕਿ ਜਿਹੜੇ ਲੈਵਲ ਤੇ ਤੁਹਾਨੂੰ ਵੀਜ਼ਾ ਮਿਲਿਆ ਹੋਵੇ ਤੁਸੀਂ ਉਸੇ ਲੈਵਲ ਤੇ ਸਟੇ ਕਰਨਾ ਹੁੰਦਾ ਹੈ। ਤੁਸੀਂ ਕੋਰਸ ਚੇਂਜ ਕਰ ਸਕਦੇ ਹੋ, ਬਟ ਇਫ ਯੂ ਆਰ ਇਨ ਮਾਸਟਰਸ ਯੂ ਵਿਲ ਹੈਵ ਟੂ ਸਟੇ ਐਟ ਮਾਸਟਰਸ ਲੈਵਲ ਕੋਰਸ। ਜੇ ਬੈਚਲਰ ਚਾਹੇ ਤਾਂ ਬੈਚਲਰ ਲੈਵਲ ਤੇ, ਥੱਲੇ ਤੋਂ ਉੱਪਰ ਜਾਂਦੇ ਹੋ ਤਾਂ ਡਿਪਾਰਟਮੈਂਟ ਨੂੰ ਕੋਈ ਪ੍ਰੋਬਲਮ ਨਹੀਂ, ਪਰ ਉੱਪਰ ਤੋਂ ਥੱਲੇ ਆਉਂਦੇ ਹੋ ਤਾਂ ਉਹਨਾਂ ਨੂੰ ਪ੍ਰੋਬਲਮ ਆ, ਕਿਉਂਕਿ ਅਸੈਸਮੈਂਟ ਲੈਵਲ ਚੇਂਜ ਹੋ ਜਾਂਦਾ ਹੈ ਜਦੋਂ ਤੁਸੀਂ ਉੱਪਰ ਤੋਂ ਥੱਲੇ ਆਉਂਦੇ ਹੋ। ਜਿਹੜੇ ਕਾਰਨਾਂ ਕਰਕੇ ਤੁਹਾਨੂੰ ਵੀਜ਼ਾ ਮਿਲਿਆ ਹੁੰਦਾ ਹੈ ਉਹ ਕਾਰਨ ਖਤਮ ਹੋ ਜਾਂਦੇ ਨੇ। ਸੋ ਹੁਣ ਉਹ ਭੈਣ ਭਰਾ ਜਿਹੜੇ ਡਾਊਨਗ੍ਰੇਡ ਕੀਤੇ ਨੇ ਉਹਨਾਂ ਨੂੰ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ ਕਿ ਉਹ ਆਪਣੀ ਫਾਈਲ ਵਧੀਆ ਤਰੀਕੇ ਨਾਲ ਲੌਂਚ ਕਰਨ। ਹੁਣ ਖਾਸ ਤੌਰ ਤੇ ਜਿਹੜੇ ਭੈਣ ਭਰਾ ਡਾਊਨਗ੍ਰੇਡ ਕੀਤੇ ਸੀ, ਖਾਸ ਕਰਕੇ ਟ੍ਰੇਡ ਆਕੂਪੇਸ਼ਨ ਚ ਗਏ ਸੀ, ਜੇ ਉਹ ਆਪਣੀ ਸਟ੍ਰੀਮ ਚ ਨਹੀਂ ਕੰਮ ਕਰ ਰਹੇ, ਸੋ ਬੀ ਕੇਅਰਫੁਲ ਬਿਕੋਜ਼ ਇਟ ਕੈਨ ਲੀਡ ਟੂ ਰਿਫਿਊਜ਼ਲ। ਕਿਉਂਕਿ ਜਾਂ ਫਿਰ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ, ਜਿਹੜੀ ਮੇਨ ਚੀਜ਼ ਇੱਕ ਜਿਹੜੀ ਮੈਂ ਤੁਹਾਨੂੰ ਦੱਸੀ ਹੋਈ ਹੈ ਕਿ ਜੇ ਤੁਸੀਂ ਆਪਣੀ ਸਟ੍ਰੀਮ ਚ ਕੰਮ ਨਹੀਂ ਕਰ ਰਹੇ ਹੈਗੇ। ਹੁਣ ਉਹ ਭੈਣ ਭਰਾ ਜਿਨ੍ਹਾਂ ਨੇ ਜਿਹੜੇ ਇੱਥੇ 3 ਜਾਂ 4 ਸਾਲ ਹੋ ਗਏ ਸਟੂਡੈਂਟ ਵੀਜ਼ਾ ਤੇ ਆਇਆਂ ਨੂੰ, ਕਈ ਵਾਰ ਆਪਾਂ ਨੂੰ ਜਦੋਂ ਬੈਚਲਰ ਨਾਲ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ, ਬੈਚਲਰ ਮਿਨੀਮਮ 3 ਸਾਲਾਂ ਦੀ ਹੁੰਦੀ ਹੈ ਤੇ ਉਹਦੇ ਨਾਲ ਕਈ ਵਾਰ ਐਲੀਕੋਸ ਹੁੰਦਾ ਹੈ ਤੇ ਉਹ 3-3, 4-4 ਸਾਲ ਦੇ ਵੀਜ਼ੇ ਮਿਲੇ ਹੁੰਦੇ ਆ, ਫਾਊਂਡੇਸ਼ਨ ਪ੍ਰੋਗਰਾਮ ਹੁੰਦਾ ਤੇ ਆਪਾਂ ਉਹ 4 ਸਾਲਾਂ ਦੇ ਵਿੱਚ ਕਾਫੀ ਉੱਪਰ ਥੱਲੇ ਚੀਜ਼ਾਂ ਕੀਤੀਆਂ, ਇੱਧਰ ਕੋਰਸ ਹੋਪਿੰਗ ਕਹਿੰਦੇ ਨੇ ਕਿਸੇ ਕੋਰਸ ਤੇ ਕਦੇ ਕਿਸੇ ਕੋਰਸ ਤੇ, ਹੁਣ ਅਸੀਂ ਜਿਹੜੇ ਕੋਰਸ ਤੇ ਕਰ ਰਹੇ ਹਾਂ ਹੈ ਤਾਂ ਸਹੀ ਹੈ ਪਰ ਉਹ ਹੁਣ ਫਿਨਿਸ਼ ਕਰਨ ਲਈ ਸਾਨੂੰ ਟਾਈਮ ਚਾਹੀਦਾ, ਹੁਣ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ। ਉਹ ਭੈਣ ਭਰਾ ਖਾਸ ਤੌਰ ਤੇ ਧਿਆਨ ਦੇਣ ਕਿ ਜੇ ਤੁਸੀਂ ਵੀਜ਼ਾ ਪਾਉਣਾ ਹੈ ਤੇ ਤੁਹਾਡੇ ਕੋਲ ਬੈਚਲਰ ਦੀ COE ਹੈ, ਪਰ ਹੈ ਜਾਂ ਨਹੀਂ ਹੈ, ਜਾਂ ਤੁਸੀਂ ਪਲਾਨ ਕਰ ਰਹੇ ਹੋ ਬੈਚਲਰ ਦੀ COE ਲੈ ਕੇ ਵੀਜ਼ਾ ਪਾਉਣ ਦੀ, ਬੀ ਕੇਅਰਫੁਲ ਕਿਉਂਕਿ ਆਲਰੇਡੀ ਤੁਹਾਨੂੰ ਆਸਟ੍ਰੇਲੀਆ ਵਿੱਚ ਆਇਆਂ ਨੂੰ 4 ਸਾਲ ਹੋ ਗਏ ਨੇ ਤੇ ਤੁਸੀਂ ਬੈਚਲਰ ਲੈਵਲ ਦੇ ਕੋਰਸ ਚ ਆਏ ਹੋਵੋਗੇ ਤੇ ਹੁਣ ਤੱਕ ਤੁਸੀਂ ਬੈਚਲਰ ਕਦੇ ਸ਼ੁਰੂ ਵੀ ਨਹੀਂ ਕੀਤੇ। ਕੇਸ ਅਫਸਰ ਦਾ ਪਹਿਲਾ ਰਿਫਿਊਜ਼ਲ ਦਾ ਕਾਰਨ ਇਹੀ ਹੁੰਦਾ ਹੈ ਕਿ ਬੈਚਲਰ ਕਰਨ ਦਾ ਮੌਕਾ ਦਿੱਤਾ ਗਿਆ ਸੀ, ਜਦੋਂ ਦਿੱਤਾ ਗਿਆ ਸੀ ਉਦੋਂ ਕੀਤੀ ਨਹੀਂ, ਹੁਣ ਤੁਹਾਨੂੰ ਕਿਉਂ ਦੁਬਾਰਾ ਮੌਕਾ ਦਈਏ, ਹੈਨਾ? ਵੀ ਇਹੋ ਜਿਹਾ ਕੀ ਹੋ ਗਿਆ ਹੁਣ ਜਿਹੜਾ ਤੁਸੀਂ ਪਹਿਲਾਂ 4 ਸਾਲਾਂ ਚ ਨਹੀਂ ਕਰ ਸਕੇ, ਵੀ ਹੁਣ ਤੁਸੀਂ ਇਹੋ ਜਿਹਾ ਕੀ ਕਰ ਲਓਗੇ ਆਉਣ ਵਾਲੇ 3 ਸਾਲਾਂ ਦੇ ਵਿੱਚ, ਕਿਉਂਕਿ ਓਬਵੀਅਸਲੀ ਜੇ ਤੁਸੀਂ ਵੀਜ਼ਾ ਮੰਗੋਗੇ ਅੱਗੇ ਫਰਕ ਤਾਂ 3 ਸਾਲ ਦਾ। ਹੁਣ ਉਹ ਭੈਣ ਭਰਾ ਦੇਖੋ, ਮੈਂ ਬਾਰ ਬਾਰ ਇਹ ਕਹੂੰਗੀ, ਅਸੀਂ ਰੇਡੀਓ ਤੇ ਥੋੜੀਆਂ ਚੀਜ਼ਾਂ ਡਿਸਕਸ ਕਰ ਸਕਦੇ ਹਾਂ, ਹਰੇਕ ਚੀਜ਼ ਨਹੀਂ ਡਿਸਕਸ ਕਰ ਸਕਦੇ, ਹਰੇਕ ਦਾ ਕੇਸ ਵੀ ਨਹੀਂ ਡਿਸਕਸ ਕਰ ਸਕਦੇ, ਕਿਉਂਕਿ ਹਰੇਕ ਬੰਦੇ ਦਾ ਕੇਸ, ਹਰੇਕ ਬੱਚੇ ਦਾ ਕੇਸ, ਹਰੇਕ ਸਟੂਡੈਂਟ ਦਾ ਕੇਸ ਡਿਫਰੈਂਟ ਹੈ। ਕੁਛ ਨਾ ਕੁਛ ਭਾਵੇਂ ਥੋੜਾ ਬਹੁਤਾ ਫਰਕ ਹੋਵੇ, ਹਰੇਕ ਦੇ ਕੇਸ ਦੇ ਵਿੱਚ ਇੱਕ ਦੂਜੇ ਨਾਲੋਂ ਫਰਕ ਹੁੰਦਾ ਹੈ। ਸੋ ਜਿਹੜੀਆਂ ਮੈਂ ਤੁਹਾਡੇ ਨੂੰ ਗੱਲਾਂ ਦੱਸ ਰਹੀ ਹਾਂ ਇਸ ਟਾਈਮ ਤੇ, ਉਹ ਅਸੀਂ ਜਿਹੜਾ ਨਿਚੋੜ ਕੱਢਿਆ ਹੁੰਦਾ ਹੈ ਕੇਸਿਸ ਦਾ, ਵੀ ਮੋਟਾ ਮੋਟਾ ਵੀ ਮੋਟਾ ਮੋਟਾ ਅਸੀਂ ਡਿਸਕਸ ਕਰਦੇ ਹਾਂ, ਪਰ ਜੇ ਤੁਸੀਂ ਫਰਦਰ ਡਿਸਕਸ਼ਨ ਕਰਨੀ ਹੈ ਯੂ ਵਿਲ ਹੈਵ ਟੂ, ਹੈ ਨਾ, ਕਿੱਦਾਂ ਦਾ ਤੁਸੀਂ ਫੋਨ ਤੇ ਕੰਸਲਟੇਸ਼ਨ ਬੁੱਕ ਕਰੋ ਜਾਂ ਆਫਿਸ ਆਵੋ ਤੇ ਉਸੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਆਫਿਸ ਆਉਂਦੇ ਹੋ ਤੁਹਾਡੀ ਫ੍ਰੀ ਕੰਸਲਟੇਸ਼ਨ ਹੈ, ਸੰਦੀਪ ਸਰ ਐਕਸਪਰਟ ਨੇ ਕੋਰਸ ਜਿਹੜੇ ਚੇਂਜ ਦੇ ਰਿਗਾਰਡਿੰਗ, ਯੂਨੀ ਚੇਂਜ ਦੇ ਰਿਗਾਰਡਿੰਗ, ਉਹ ਤੁਹਾਡੀ ਹਰੇਕ ਮੁਮਕਿਨ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਤੁਹਾਡੇ ਸਾਰਾ ਵੀ ਜਿਹੜਾ ਕਿ ਸਮੂਥਲੀ ਤੁਹਾਡਾ ਪ੍ਰੋਸੈਸ ਚੱਲੇ ਸਟੂਡੈਂਟ ਵੀਜ਼ਾ ਲੌਂਚਮੈਂਟ ਤੱਕ। ਹੁਣ ਇਹ ਮੈਂ ਬਾਰ ਬਾਰ ਕਹੂੰਗੀ ਕਿ ਜਿਨ੍ਹਾਂ ਭੈਣਾਂ ਨੇ ਡਾਊਨਗ੍ਰੇਡ ਕੀਤਾ, ਬੀ ਕੇਅਰਫੁਲ ਆਪਣੀ ਫਾਈਲ ਲੌਂਚ ਕਰਨ ਲੱਗੇ। ਹੁਣ ਜਿਨ੍ਹਾਂ ਭੈਣ ਭਰਾਵਾਂ ਨੇ ਡਾਊਨਗ੍ਰੇਡ ਤਾਂ ਨਹੀਂ ਕੀਤਾ ਪਰ ਕੋਰਸ ਹੋਪਿੰਗ ਕੀਤੀ ਹੈ, ਕਦੇ ਇੱਕ ਚ ਯੂਨੀ ਚ, ਫਿਰ ਦੂਸਰੀ ਚ, ਫਿਰ ਤੀਸਰੀ ਚ, ਹੁਣ ਮੇ ਬੀ ਦੇ ਆਰ ਇਨ ਥਰਡ ਯੂਨੀਵਰਸਿਟੀ ਔਰ ਸਮਥਿੰਗ, ਹੈ ਨਾ, ਥਰਡ ਕਾਲਜ ਵਿੱਚ ਨੇ, ਭਾਵੇਂ ਉਹਨਾਂ ਨੇ ਆਪਣਾ, ਹਾਂਜੀ, ਸੇਮ ਸਮਾਂ ਖਰਾਬ ਕੀਤਾ ਹੈ, ਈਵਨ ਦੋ ਦੇ ਹੈਵ ਮੇਨਟੇਨਡ ਦ ਲੈਵਲ, ਉਹ ਵੀ ਥੋੜੇ ਕੇਅਰਫੁਲ ਰਹਿਣ ਕਿ ਉਹਨਾਂ ਨੂੰ ਦੇਖੋ, ਸਟੂਡੈਂਟ ਵੀਜ਼ਾ ਇਫ ਯੂਅਰ ਅਸੈਸਮੈਂਟ ਲੈਵਲ 2 and 1 ਯੂਨੀਵਰਸਿਟੀ ਜਾਂ ਫਿਰ ਕਾਲਜ, ਤਾਂ ਇੱਕ ਤਰ੍ਹਾਂ ਨਾਲ ਤੁਹਾਨੂੰ ਵੀਜ਼ਾ ਮਿਲਣਾ ਸਿਰਫ SOP ਦੇ ਬੇਸਿਸ ਤੇ, ਸਟੇਟਮੈਂਟ ਆਫ ਪਰਪਸ ਜਿਹਨੂੰ ਕਹਿ ਦਿੰਦੇ ਆ, GTE ਸਟੇਟਮੈਂਟ ਵੀ ਕਹਿ ਦਿੰਦੇ ਨੇ। GTE ਸਟੇਟਮੈਂਟ ਮਤਲਬ ਕਿ ਜੈਨੂਇਨ ਟੈਂਪਰੇਰੀ ਐਂਟਰੈਂਟ ਦੇ ਰਿਗਾਰਡਿੰਗ ਸਟੇਟਮੈਂਟ, ਕਿ ਮੈਂ ਜੈਨੂਇਨ ਆ, ਮੈਂ ਜੈਨੂਇਨ ਟੈਂਪਰੇਰੀ ਐਂਟਰੈਂਟ ਆ, ਮੈਨੂੰ ਵੀਜ਼ਾ ਦਿਓ, ਮੈਂ ਪੜੂੰਗਾ, ਪੜ ਕੇ ਮੈਂ ਵਾਪਿਸ ਜਾਊਂਗਾ। ਹੁਣ ਉਹ GTE ਸਟੇਟਮੈਂਟ ਤੇ ਕਾਫੀ ਮਿਹਨਤ ਦੀ ਲੋੜ ਹੁੰਦੀ ਹੈ। ਹੁਣ ਇਹ ਵੀ ਕੇਸ ਬਾਏ ਕੇਸ ਬੇਸਿਸ ਹੁੰਦੀ ਹੈ, ਕਈ ਸੋਰੀ ਟੂ ਸੇ ਕਈ ਐਜੂਕੇਸ਼ਨ ਕੰਸਲਟੈਂਟਸ ਜਾਂ ਫਿਰ ਜਿਹੜੇ ਕਿ ਸਟੂਡੈਂਟ ਵੀਜ਼ਾ ਲੌਜਮੈਂਟਸ ਕਰਦੇ ਨੇ, ਮਾਈਗ੍ਰੇਸ਼ਨ ਕੰਸਲਟੈਂਟਸ, ਉਹਨਾਂ ਨੇ ਟੈਂਪਲੇਟ ਰੱਖਿਆ ਹੁੰਦਾ, ਉਹਦੇ ਵਿੱਚ ਹੀ ਸਾਰਾ ਕੁਝ ਸੇਮ ਥੋੜੇ ਮੋਟੇ ਚੇਂਜਸ ਕਰਕੇ ਹਰੇਕ ਦੀ ਲਾਈ ਜਾਂਦੇ ਨੇ। ਜਦੋਂ ਤੁਹਾਡੀ ਕਿਸਮਤ ਚੰਗੀ ਹੋਵੇ, ਤੁਹਾਡਾ ਕੇਸ ਵੈਸੇ ਹੀ ਮਤਲਬ ਕਿ ਅੱਛਾ ਹੈ, ਸਟਰੋਂਗ ਹੈ, ਤਾਂ ਤੁਹਾਨੂੰ ਕੋਈ ਘਬਰਾਉਣ ਦੀ ਏਡੀ ਕੋਈ ਖਾਸ ਲੋੜ ਨਹੀਂ, ਬਟ ਸਟਿਲ ਹੁੰਦੀ ਹੈ ਇਹਦੇ ਵਿੱਚ ਟੈਂਪਲੇਟਸ ਵਾਲੇ ਕੇਸਿਸ ਚ। ਬਟ ਜੇ ਤੁਹਾਡਾ ਕੇਸ ਕੰਪਲੀਕੇਟਿਡ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਕੋਰਸ ਹੋਪਿੰਗ ਕੀਤੀ ਹੈ ਸਪੈਸ਼ਲੀ, ਸੋ ਯੂ ਨੀਡ ਟੂ, ਹੈ ਨਾ, ਕਿ ਤੁਹਾਡੀ SOP ਚ ਤੁਹਾਨੂੰ ਐਕਸਪਲੇਨ ਕਰਨਾ ਚਾਹੀਦਾ ਕੇਸ ਅਫਸਰ, ਬਿਕੋਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਡਿਪਾਰਟਮੈਂਟ ਦੀਆਂ ਰਿਕੁਆਇਰਮੈਂਟਸ ਨੇ, ਡਿਪਾਰਟਮੈਂਟ ਵੱਲੋਂ ਸਾਨੂੰ ਐਵਰੀ ਮਾਈਗ੍ਰੇਸ਼ਨ ਕੰਸਲਟੈਂਟ ਹੈਜ਼ ਗੋਟ ਦੀਜ਼ ਈਮੇਲਸ, ਕਿ ਜਦੋਂ ਤੁਸੀਂ GTE ਸਟੇਟਮੈਂਟ ਲਗਾਉਂਦੇ ਹੋ, ਯੂ ਸ਼ੁਡ ਕਲੈਰੀਫਾਈ ਕੀ ਹੋਇਆ ਸੀ, ਕਿਉਂ ਕੋਰਸ ਚੇਂਜ ਹੋਇਆ ਸੀਗਾ, ਸੋ ਯੂ ਸ਼ੁਡ ਕਲੈਰੀਫਾਈ। ਜੇ ਤੁਸੀਂ ਨਹੀਂ ਕਰਦੇ ਤਾਂ ਦੇ ਆਰ ਨੋਟ ਗੋਇੰਗ ਟੂ ਗਿਵ ਯੂ ਚਾਂਸ, ਦੇ ਕੈਨ ਸਟ੍ਰੇਟ ਅਵੇ ਰਿਫਿਊਜ਼ ਯੂਅਰ ਵੀਜ਼ਾ। ਸੋ ਹੁਣ ਤੁਸੀਂ ਉਹਦੇ ਵਿੱਚ ਐਕਸਪਲੇਨ ਕਰਨਾ ਹੈ ਕੀ ਹੋਇਆ ਸੀਗਾ, ਠੀਕ ਹੈ ਜੀ, ਕਿਉਂ ਤੁਸੀਂ ਪਹਿਲਾਂ ਕਿਸੇ ਹੋਰ ਯੂਨੀਵਰਸਿਟੀ, ਕਿਉਂਕਿ ਕੁਛ ਵੀ ਕਾਰਨ ਹੋ ਸਕਦੇ। ਜਦੋਂ ਅਸੀਂ ਇੱਥੇ ਆਉਂਦੇ ਹਾਂ, ਕਈ ਵਾਰ ਇੱਕਦਮ ਮਾਹੌਲ ਬਦਲਦਾ ਹੈ, ਯੂਨੀਵਰਸਿਟੀਆਂ ਦਾ ਮਾਹੌਲ ਡਿਫਰੈਂਟ ਹੈ ਇੱਥੇ ਦੀਆਂ ਦਾ ਤੇ ਇੰਡੀਆ ਦੀਆਂ ਦਾ। ਹੁਣ ਕਈ ਬੱਚੇ +2 ਕਰਕੇ ਆਉਂਦੇ, ਉਹ ਤਾਂ ਯੂਨੀਵਰਸਿਟੀ ਉੱਥੇ ਗਏ ਵੀ ਨਹੀਂ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਯੂਨੀਵਰਸਿਟੀ ਦਾ ਮਾਹੌਲ ਹੁੰਦਾ ਕਿਹੋ ਜਿਹਾ। ਬਾਕੀ ਉੱਥੇ ਦਾ ਐਜੂਕੇਸ਼ਨ ਸਿਸਟਮ ਤੇ ਇੱਥੇ ਦਾ ਬਹੁਤ ਡਿਫਰੈਂਟ ਹੈ। ਕਈ ਵਾਰ ਇੱਥੇ ਦਾ ਐਟਮੋਸਫੀਅਰ ਲਾਈਕ ਇਟ ਇਜ਼ ਵੈਰੀ ਚੈਲੰਜਿੰਗ, ਸਟੂਡੈਂਟਸ ਲਈ ਬਹੁਤ ਚੈਲੰਜਿੰਗ ਹੁੰਦਾ ਹੈ, ਉਹ ਨਹੀਂ ਕੋਪ ਅਪ ਕਰ ਪਾਉਂਦੇ,
ਕੰਮ ਵੀ ਕਰਨਾ,
ਫੀਸ ਦਾ ਵੀ ਟੈਨਸ਼ਨ, ਘਰ ਦੀ ਵੀ ਟੈਨਸ਼ਨ, ਘਰਦਿਆਂ ਤੋਂ ਦੂਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੱਚੇ ਦੇ ਸਟੂਡੈਂਟ ਦੇ ਦਿਮਾਗ ਚ ਚੱਲ ਰਹੀਆਂ ਹੁੰਦੀਆਂ ਨੇ। ਅਸੀਂ ਸਾਰੀਆਂ ਚੀਜ਼ਾਂ ਸਮਝਦੇ ਹਾਂ, ਬਟ ਯੂ ਨੀਡ ਟੂ ਐਕਸਪਲੇਨ ਦੈਟ ਟੂ ਦ ਕੇਸ ਆਫਿਸਰ, ਹੈ ਨਾ, ਵੀ ਕੀ ਹੋਇਆ ਸੀ, ਕਿਹੜੇ ਸਰਕਮਸਟਾਂਸਿਸ ਚ ਤੁਹਾਨੂੰ ਇਹ ਡਿਸੀਜਨ ਲੈਣਾ ਪਿਆ, ਠੀਕ ਹੈ ਜੀ। ਹੁਣ ਇਹ ਸਾਰਾ ਤੁਸੀਂ ਸਟੇਟਮੈਂਟ ਆਫ ਪਰਪਸ ਜਿਹੜਾ ਕਿ ਤੁਹਾਨੂੰ ਮੌਕਾ ਦਿੱਤਾ ਗਿਆ ਹੈ ਡਿਪਾਰਟਮੈਂਟ ਵੱਲੋਂ, ਤੁਸੀਂ ਐਕਸਪਲੇਨ ਕਰਨਾ ਹੈ ਉਹਦੇ ਵਿੱਚ। ਜੇ ਤੁਸੀਂ ਉਹਦੇ ਵਿੱਚ ਸਹੀ ਤਰੀਕੇ ਨਾਲ ਐਕਸਪਲੇਨ ਨਹੀਂ ਕੀਤਾ, ਇਹਦੇ ਕੌਨਸੀਕੁਐਂਸਿਸ ਕੋਈ ਹੋਰ ਨਹੀਂ, ਤੁਸੀਂ ਭੁਗਤੋਗੇ। ਠੀਕ ਹੈ ਜੀ। ਹੁਣ ਯੂ ਸ਼ੁਡ ਮੇਕ ਸ਼ੋਰ ਕੀ ਲਿਖਿਆ ਜਾ ਰਿਹਾ ਉਹਦੇ ਵਿੱਚ। ਐ ਨੀ ਕਿ ਜੋ ਦਿਲ ਕੀਤਾ ਟੈਂਪਲੇਟ ਵਾਲੇ ਫਾਰਮ ਵਿੱਚ ਥੋੜਾ ਬਹੁਤ ਉਹਦੇ ਚ ਕੋਰਸ ਦਾ ਚੇਂਜ ਕਰਕੇ ਚਲੋ ਜੀ ਲੌਜਿਕ ਫਾਈਲ। ਅਸੀਂ ਜਦੋਂ ਵੀ ਫਾਈਲ ਲੌਜ ਕਰਦੇ ਹਾਂ ਅਸੀਂ ਮੇਕ ਸ਼ੋਰ ਕਰਦੇ ਹਾਂ, ਅਸੀਂ ਸਟੂਡੈਂਟ ਨੂੰ ਚਾਂਸ ਦਿੰਦੇ ਕਿ ਯੂ ਗਿਵ ਅਸ ਹੈ ਨਾ ਯੂਅਰ ਵਿਊ ਫਸਟ, ਫਿਰ ਅਸੀਂ ਉਹਦੇ ਉਹਨੂੰ ਬੈਟਰ ਕਰਦੇ ਹਾਂ। ਸੋ ਵੀ ਵਰਕ ਔਨ ਵਟ ਐਵਰ ਸਟੂਡੈਂਟ ਹੈਜ਼ ਪ੍ਰੋਵਾਈਡਿਡ ਅਸ। ਜੇ ਤਾਂ ਸਟੂਡੈਂਟ ਕਹਿੰਦਾ ਕਿ ਹਾਂ ਠੀਕ ਹੈ, ਨਹੀਂ ਤਾਂ ਕਈ ਵਾਰ ਸਟੂਡੈਂਟ ਜਿਹੜਾ ਜੋ ਉਹਨੇ ਪ੍ਰੋਵਾਈਡ ਕੀਤਾ ਉਹਨੂੰ ਅਸੀਂ ਬੈਟਰ ਕਰਕੇ ਉਹਨਾਂ ਨੂੰ ਭੇਜਦੇ ਹਾਂ ਚੈੱਕ ਕਰਨ ਲਈ ਕਿ ਓਕੇ ਇਜ਼ ਦਿਸ ਹੈ ਨਾ ਕਿ ਇਜ਼ ਦਿਸ ਫਾਈਨ, ਕਿ ਤੁਹਾਡੇ ਸਰਕਮਸਟਾਂਸਿਸ ਦੇ ਹਿਸਾਬ ਨਾਲ ਇਹ ਠੀਕ ਲੱਗ ਰਹੀ ਹੈ ਤੁਹਾਨੂੰ। ਜੇ ਤੁਹਾਨੂੰ ਲੱਗਦਾ ਹੈ ਕੁਝ ਚੇਂਜਸ ਕਰਨੀਆਂ ਡੂ ਇਟ, ਹੈਨਾ, ਜਾਂ ਸਾਨੂੰ ਦੱਸ ਦੋ ਅਸੀਂ ਵੀ ਵਿਲ ਡੂ ਇਟ, ਹੈਨਾ। ਸੋ ਦਿਸ ਇਜ਼ ਦ ਵੇ, ਕਿਉਂਕਿ ਜਿਹੜੇ ਸਰਕਮਸਟਾਂਸਿਸ ਤੁਸੀਂ ਐਕਸਪਲੇਨ ਕਰ ਸਕਦੇ ਹੋ ਕੋਈ ਹੋਰ ਨਹੀਂ ਕਰ ਸਕਦਾ, ਬਿਕੋਜ਼ ਯੂ ਨੋ ਬੈਟਰ, ਹੈਨਾ, ਕਿ ਤੁਹਾਡੇ ਨਾਲ ਉਹ ਚੀਜ਼ ਹੋਈ ਸੀ, ਤੁਹਾਡੇ ਉਹ ਸਰਕਮਸਟਾਂਸਿਸ ਨੇ, ਯੂ ਆਰ ਦਾ ਬੈਸਟ ਪਰਸਨ, ਹੈਨਾ, ਜਿਹਨੇ ਉਹਨੂੰ ਐਕਸਪਲੇਨ ਕਰਨਾ ਹੈ। ਸੋ ਦਿਸ ਇਜ਼ ਇੰਪੋਰਟੈਂਟ, ਹੈਨਾ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਜੀ ਟੀ ਸਟੇਟਮੈਂਟ ਜਾਂ ਸਟੇਟਮੈਂਟ ਆਫ ਪਰਪਸ।
ਬਿਲਕੁਲ ਜੀ, ਆਪਾਂ ਜਿਵੇਂ ਸ਼ੁਰੂਆਤ ਦੇ ਵਿਚ ਜਿਵੇਂ ਤੁਸੀਂ ਦੱਸਿਆ ਵੀ, ਇੱਕ ਤਾਂ ਪਹਿਲਾਂ ਡੇਟਸ ਚੈੱਕ ਕਰੋ, ਹੈਨਾ, ਜਿਵੇਂ ਬਹੁਤ ਜ਼ਰੂਰੀ ਹੈ ਇਹ ਚੀਜ਼, ਅਸੀਂ ਕਈ ਵਾਰ ਇਹ ਚੀਜ਼ਾਂ ਇਗਨੋਰ ਕਰ ਦਿੰਦੇ ਹਾਂ, ਤੇ ਉਸ ਕਰਕੇ।
ਬਿਲਕੁਲ ਜੀ, ਸਾਡੇ ਕੋਲ ਹਰੇਕ ਜਦੋਂ ਵੀ, ਕਿਉਂਕਿ ਅਗਸਤ ਵਿਚ ਵੀਜ਼ਾ ਐਕਸਪਾਇਰ ਹੁੰਦੇ ਨੇ ਮੇਨਲੀ, ਤੇ ਮਾਰਚ ਵਿਚ ਹੁੰਦੇ ਨੇ ਅਕਸਰ, ਕੋਈ ਨਾ ਕੋਈ ਬੱਚਾ ਜਾਂ ਸਟੂਡੈਂਟ ਇਹੋ ਜਿਹਾ ਆ ਜਾਂਦਾ ਜਿਹਨੇ ਉਹ ਜਿਹੜਾ ਓਵਰਸਟੇ ਕਰ ਜਾਂਦਾ, ਚੈੱਕ ਨੀ ਕੀਤੀ ਹੁੰਦੀ ਡੇਟ, ਜਾਂ ਕੋਈ ਕਿਸੇ ਵੀ ਕਾਰਨ ਕਰਕੇ, ਕੋਈ ਵੀ ਕਾਰਨ ਹੈ, ਹੈਨਾ, ਤੇ ਤੁਸੀਂ ਐਟਲੀਸਟ ਕੰਸਲਟੈਂਟ ਨੂੰ ਕੰਸਲਟ ਕਰੋ ਕਿਸੇ ਨੂੰ, ਸੋ ਦੈਟ ਹੈ ਨਾ ਐਡਵਾਈਸ ਲੈ ਲਓ ਐਟਲੀਸਟ, ਭਾਵੇਂ ਤੁਹਾਨੂੰ ਕਿਸੇ ਚੀਜ਼ ਦੀ ਕਨਫਿਊਜ਼ਨ ਹੈ, ਕੁਝ ਲੇਟ ਹੋ ਗਿਆ, ਸੀਓਈ ਲੇਟ ਹੋ ਗਈ, ਕੁਝ ਵੀ ਹੋ ਗਿਆ, ਕਿਸੇ ਵੀ ਕੋਈ ਵੀ ਸਰਕਮਸਟਾਂਸਿਸ ਚੋਂ ਐਟਲੀਸਟ ਐਡਵਾਈਸ ਲਓ।
ਦੂਸਰੀ ਗੱਲ ਉਹ ਵੀ ਹੈ ਕਿ ਜਿਹੜੇ ਡਾਊਨ ਕੋਰਸਿਸ,
ਹਾਂਜੀ, ਕੋਰਸਿਸ ਥੱਲੇ ਜਾਣਾ, ਬੀ ਕੇਅਰਫੁਲ, ਹਾਂਜੀ, ਜਦੋਂ ਵੀਜ਼ਾ ਲੌਂਚ ਕਰਨਾ ਹੈ ਜਿਹੜੇ ਡਾਊਨਗ੍ਰੇਡ ਕੀਤੇ ਨੇ ਉਹਨਾਂ ਨੂੰ ਕੇਸ ਅਫਸਰ ਨੂੰ ਕਨਵਿੰਸ ਕਰਨਾ ਪੈਣਾ ਵੀ ਅਸੀਂ ਐਂ ਕਿਉਂ ਕੀਤਾ। ਕੇਸ ਅਫਸਰ ਨੇ ਕਹਿਣਾ ਕਿ ਤੁਹਾਨੂੰ ਵੀਜ਼ਾ ਇਸ ਕੋਰਸ ਚ ਦਿੱਤਾ ਗਿਆ ਸੀ, ਕਿਉਂ ਨਹੀਂ ਕੀਤਾ ਉਹ, ਹੈਨਾ, ਨਾਓ ਯੂ ਆਰ ਡੂਇੰਗ ਦਿਸ, ਵਾਈ ਯੂ ਆਰ ਡੂਇੰਗ ਦਿਸ, ਸੋ ਯੂ ਵਿਲ ਹੈਵ ਟੂ ਐਕਸਪਲੇਨ, ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕੇਸ ਅਫਸਰ ਨੂੰ, ਤੇ ਉਹ ਫਿਰ ਆਪਾਂ ਹੁਣੇ ਡਿਸਕਸ ਕੀਤਾ ਕਿ ਐਕਸਪਲੇਨ ਕਿਵੇਂ ਕਰਨਾ, ਉਹ SOP ਦੇ ਵਿੱਚ ਐਕਸਪਲੇਨ ਕਰਨਾ ਹੈ।
ਤੇ ਇਸ ਤੋਂ ਇਲਾਵਾ ਪ੍ਰਭਜੀਤ ਜੀ, ਖੈਰ ਵੀਜ਼ਾ ਐਕਸਟੈਂਸ਼ਨ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਆਪਾਂ ਕਰ ਰਹੇ ਹਾਂ, ਪਰ ਕੋਈ ਅਪਡੇਟ ਹੋਰ ਆਈ ਹੋਵੇ?
ਹਾਂਜੀ, ਇੱਕ ਹੋਰ ਚੀਜ਼ ਕਹਿ ਦਾਂ ਕਿ ਜਿਹੜੇ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦਾ, ਮੈਂ ਤੁਹਾਨੂੰ ਦੱਸਿਆ 15 ਮਾਰਚ ਨੂੰ, ਜਰੂਰੀ ਨਹੀਂ ਕਿ ਵੀਜ਼ਾ ਐਕਸਟੈਂਡ ਹੀ ਕਰਾਉਣਾ ਹੈ, ਸਟੂਡੈਂਟਸ ਨੇ 485 ਵੀਜ਼ਾ ਵੀ ਲੌਂਚ ਕਰਦੇ ਆ, ਸੋ ਵੀ ਮੇਕ ਸ਼ੋਰ ਕਰਨ ਕਿ ਦੇ ਆਰ ਡੂਇੰਗ ਇਟ ਵਿਦ ਇਨ ਦਾ ਟਾਈਮ ਫਰੇਮ। 485 ਇਜ਼ ਅ ਗੋਲਡਨ ਓਪਰਚੁਨਿਟੀ, ਜਿਹੜੇ ਭੈਣ ਭਰਾ ਕਰ ਰਹੇ ਨੇ 485 ਲੌਂਚ, ਤੇ ਦੇ ਆਰ ਅਨਸਰਟੇਨ ਵੀ ਕਿਸ ਤਰੀਕੇ ਨਾਲ ਉਹਨਾਂ ਦੀ PR ਪੈਣੀ ਹੈ, ਬੈਟਰ ਹੈਨਾ ਕਿ ਤੁਸੀਂ ਆਪਣੀ ਅਰਲੀ ਕੰਸਲਟੇਸ਼ਨ ਲੈ ਕੇ ਯੂ ਪਲਾਨ ਯੂਅਰ ਫਿਊਚਰ, ਯੂ ਪਲਾਨ ਕਿ ਉਹ 2 ਸਾਲ ਮੈਂ ਕੀ ਕਰਾਂ, ਕਿਵੇਂ ਮੈਂ PR ਦੇ ਲਾਗੇ ਛਾਗੇ ਲੱਗਾ। ਕਈ ਵਾਰ ਆਪਾਂ ਪਲਾਨ ਨਹੀਂ ਕਰਦੇ, ਅਕਸਰ ਮੇਰੇ ਕੋਲ ਕੰਸਲਟੇਸ਼ਨ ਲਈ ਐਵਰੀ ਡੇ ਕੋਈ ਨਾ ਕੋਈ ਇੱਕ ਅੱਧੀ ਕੰਸਲਟੇਸ਼ਨ ਇਹੋ ਜਿਹੀ ਹੁੰਦੀ ਹੈ ਜਿਹਦੇ ਵਿੱਚ ਇਮਪ੍ਰੋਪਰ ਪਲਾਨਿੰਗ ਕਰਕੇ ਵੀ ਜਿਹੜਾ 2 ਸਾਲ ਦਾ ਗੋਲਡਨ ਪੀਰੀਅਡ, ਗੋਲਡਨ ਟਿਕਟ ਹੈ, ਉਹ ਖਰਾਬ ਕਰ ਕੀਤਾ ਹੁੰਦਾ ਹੈ। ਅਕਸਰ ਹੀ ਕਲਾਇੰਟਸ ਆਉਂਦੇ ਨੇ, ਅਕਸਰ ਹੀ ਕੰਸਲਟੇਸ਼ਨ ਦੇ ਵਿੱਚ ਮੈਂ ਅਕਸਰ ਕਹਿੰਦੀ ਹਾਂ ਕਿ ਤੁਸੀਂ ਕਿਉਂ ਨੀ ਪਲਾਨ ਕੀਤਾ। ਕਈ ਕਹਿੰਦੇ ਕਿ ਮੈਮ ਪਤਾ ਹੀ ਨੀ ਸੀਗਾ ਸਾਨੂੰ ਸੀਗਾ ਕਿ ਐਂ ਹੋ ਜਾਏਗਾ, ਉਹ ਹੋ ਜਾਏਗਾ, ਅਸੀਂ ਹੋ ਜਾਵਾਂਗੇ, PR ਹੋ ਜਾਵਾਂਗੇ। ਸੁਣੀ ਸੁਣਾਈ ਗੱਲ ਫਰੈਂਡਸ ਤੋਂ ਸੁਣੀ ਸੁਣ ਸੁਣਾ ਕੇ, ਮੈਂ ਇੱਥੇ ਥੋੜਾ ਜਿਹਾ ਆਊਟ ਆਫ ਦਾ ਟੋਪਿਕ ਆ ਵੀ ਸਮਝਣ ਵਾਲੀ ਗੱਲ ਇਹ ਹੈ ਕਿ ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲਦੀਆਂ ਨੇ। ਦੇਖੋ ਆਪਾਂ ਇਹ ਪ੍ਰੋਗਰਾਮ ਐਵਰੀ ਵੀਕ ਕਰਦੇ ਹਾਂ ਤੇ ਕਿੰਨੀਆਂ ਚੀਜ਼ਾਂ ਚ ਕਿੰਨਾ ਬਦਲਾਵ ਆਉਂਦਾ, ਇੱਕ ਹਫਤੇ ਚ ਕਿੰਨਾ ਕੁਛ, ਕਿੰਨੇ ਚੇਂਜਸ ਆਉਂਦੇ ਨੇ, ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲਦੀਆਂ ਨੇ। ਮੇਕ ਸ਼ੋਰ ਕਰੋ ਕਿ ਜਿਹੜੀ ਐਡਵਾਈਸ ਤੁਸੀਂ ਹੁਣ, ਹੋ ਸਕਦਾ ਤੁਸੀਂ ਕੋਈ ਐਡਵਾਈਸ 6 ਮਹੀਨੇ ਪਹਿਲਾਂ ਲਈ ਸੀ, ਤੁਸੀਂ ਆਪਣੇ ਆਪ ਨੂੰ ਅਪ ਟੂ ਡੇਟ ਨਹੀਂ ਰੱਖਿਆ, ਤੁਸੀਂ ਬਿਜ਼ੀ ਹੋ ਗਏ, ਕੰਮ ਚ ਬਿਜ਼ੀ ਹੋ ਗਏ, ਪੜ੍ਹਾਈ ਚ ਬਿਜ਼ੀ ਹੋ ਗਏ, ਮੇਕ ਸ਼ੋਰ ਯੂ ਹੈਵ ਅਪ ਟੂ ਡੇਟ ਐਡਵਾਈਸ। ਠੀਕ ਹੈ ਨਾ, ਵੀ ਹੋ ਸਕਦਾ ਜਿਹੜੀ ਮੈਂ ਵੀ ਐਡਵਾਈਸ 6 ਮਹੀਨੇ ਪਹਿਲਾਂ ਦਿੱਤੀ ਸੀਗੀ ਉਹ ਅੱਜ ਦੀ ਤਰੀਕ ਚ ਲਾਗੂ ਨਾ ਹੁੰਦੀ ਹੋਵੇ। ਸੋ ਇਹ ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਯੂ ਆਰ ਅਪ ਟੂ ਡੇਟ, ਜਦ ਤੱਕ ਤੁਹਾਡੀ ਪਰਮਾਨੈਂਟ ਰੈਜੀਡੈਂਸ ਦੀ ਐਪਲੀਕੇਸ਼ਨ ਪੈ ਨਹੀਂ ਜਾਂਦੀ ਹੈਗੀ। ਯੂ ਨੀਡ ਟੂ ਬੀ, ਕਿਉਂਕਿ ਹੋਰ ਕੋਈ ਰਸਤਾ ਨਹੀਂ ਹੈਗਾ ਆਪਣੇ ਕੋਲ, ਬਿਕੋਜ਼ ਇਟਸ ਦ ਵਰਲਡ ਇਜ਼ ਵੈਰੀ ਫਾਸਟ ਐਟ ਦ ਮੋਮੈਂਟ, ਐਵਰੀਥਿੰਗ ਇਜ਼ ਵੈਰੀ ਫਾਸਟ। ਸੋ ਤੁਸੀਂ ਕਹਿ ਲਓ ਕਿ ਪੇਸ ਆਪਣਾ ਸਹੀ ਰੱਖਣਾ, ਵੀ ਤੁਸੀਂ ਅਪ ਟੂ ਡੇਟ ਰਹੋ। ਹੁਣ ਆਪਾਂ ਇਹੀ ਗੱਲ ਕਰ ਰਹੇ ਸੀਗੇ ਕਿ ਜਿਨ੍ਹਾਂ ਦੇ ਪੜ੍ਹਾਈ ਖਤਮ ਹੋ ਗਈ ਹੈ, ਸੋ ਦੇ ਸ਼ੁਡ ਲੌਂਚ ਦੇਅਰ ਵੀਜ਼ਾ ਔਨ ਟਾਈਮ। 485 ਇਜ਼ ਲੁਕਸ ਲਾਈਕ ਕਿ ਬਹੁਤ ਹੀ ਸਿੰਪਲ ਵੀਜ਼ਾ ਹੈ, ਅਸੀਂ ਆਪੇ ਲੌਂਚ ਕਰ ਲਾਂਗੇ ਐਪਲੀਕੇਸ਼ਨ। ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਹਰੇਕ ਸਾਲ ਕਾਫੀ ਮੇਰੇ ਕੋਲ ਕਲਾਇੰਟਸ ਆਉਂਦੇ ਨੇ ਜਿਹੜੇ ਰਿਫਿਊਜ਼ਲ ਲੈ ਕੇ ਆਉਂਦੇ ਨੇ, ਆਪ ਐਪਲੀਕੇਸ਼ਨ ਲਾਂਚ ਕੀਤੀ ਹੁੰਦੀ ਹੈ, ਮੇਰੇ ਫਰੈਂਡ ਨੇ ਕੀਤੀ ਸੀ, ਫਰੈਂਡ ਨੇ ਮੇਰੀ ਕਰਤੀ, ਹੁਣ ਮੇਰੇ ਕੋਲ ਰਿਫਿਊਜ਼ਲ ਆ।
ਇਹ ਚੀਜ਼ ਮੈਂ ਪਹਿਲਾਂ ਤੁਸੀਂ ਹੁਣੇ ਗੱਲਬਾਤ ਕੀਤੀ ਹੈ ਨਾ ਕਿ ਛੋਟੀ ਦੇ ਵੀ ਜੇ ਕਿਸੇ ਚੀਜ਼ ਦੀ ਕਨਫਿਊਜ਼ਨ ਹੈ ਤਾਂ ਉਹਦੇ ਲਈ ਮੈਨੂੰ ਲੱਗਦਾ ਵੀ ਕੰਸਲਟ ਕਰ ਲੈਣਾ ਬਹੁਤ।
ਬਿਲਕੁਲ ਜੀ ਬਿਲਕੁਲ, ਕਿਉਂਕਿ ਫਰੈਂਡ ਜਿਹੜੇ ਹੁੰਦੇ ਨੇ ਨਾ ਉਹ ਕਹਿੰਦੇ ਨੇ ਕਿ ਲੈ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ, ਇਹ ਤਾਂ ਮੈਂ ਆਪਣੀ ਕੀਤੀ ਸੀ, ਮੈਂ ਤੁਹਾਡੀ ਵੀ ਕਰ ਦਿੰਦੇ। ਹੁਣ ਇਹ ਮੈਂ ਥੋੜੀ ਦੇਰ ਪਹਿਲਾਂ ਵੀ ਕਹਿ ਕੇ ਹਟੀ ਆ ਵੀ ਕੋਈ ਵੀ ਕੇਸ ਸੇਮ ਨਹੀਂ ਹੁੰਦਾ।
ਬਿਲਕੁਲ,
ਹੁਣ ਤੁਹਾਡੇ ਫਰੈਂਡ ਨੂੰ ਆਪਣੇ ਕੇਸ ਬਾਰੇ ਜਾਣਕਾਰੀ ਹੋਊਗੀ, ਮੇ ਬੀ ਉਹਨੇ ਕਿਸੇ ਇੱਕ ਅੱਧੇ ਬੰਦੇ ਜਾਂ ਵੱਧ ਤੋਂ ਵੱਧ ਦੋ ਤਿੰਨ ਦਾ ਹੋਰ ਲਾਂਚ ਕੀਤਾ ਹੋਊਗਾ। ਅਸੀਂ ਕਿੰਨੀਆਂ ਫਾਈਲਾਂ ਲਾਂਚ ਕਰਦੇ ਹਾਂ, ਅਸੀਂ ਹਜ਼ਾਰਾਂ ਐਪਲੀਕੇਸ਼ਨ ਲਾਂਚ ਕਰਦੇ ਹਾਂ ਸਾਲ ਦੀਆਂ, ਤੇ ਵੀ ਹੈਵ ਦਾ ਐਕਸਪੀਰੀਅੰਸ, ਵੀ ਨੋ ਕਿ ਨਾਲੇ ਤੁਹਾਡੇ ਫਰੈਂਡ ਨੂੰ ਲਾਅ ਦਾ ਨਹੀਂ ਪਤਾ, ਵੀ ਨੋ ਦਾ ਲਾਅ ਇਟ ਇਨ ਦਾ ਰਾਈਟ ਵੇ, ਯੂ ਸ਼ੁਡ ਨੋ ਕਿ ਕਿਹੜੀ ਸਟ੍ਰੀਮ ਲਾਂਚ ਕਰਨੀ ਹੈ, ਭਾਵੇਂ ਤੁਸੀਂ ਕਿਸੇ ਤੋਂ ਕੰਸਲਟੇਸ਼ਨ ਲਓ, ਜੋ ਵੀ ਕਰਨਾ ਤੁਸੀਂ ਹੈ ਨਾ, ਵੀ ਡੂ ਪ੍ਰੋਪਰ ਤੁਸੀਂ ਪਲਾਨਿੰਗ ਹੋਵੇ, ਆਏ ਨੀ ਕਿ ਤੁਸੀਂ ਇਹਨੂੰ ਲਾਈਟਲੀ ਲਵੋ। ਇਫ ਯੂ ਆਰ ਸੀਰੀਅਸ ਅਬਾਊਟ ਪੀ ਆਰ ਡੋਂਟ ਟੇਕ ਥਿੰਗਸ ਲਾਈਟਲੀ। ਤੇ ਹੋਰ ਇਸ ਟਾਈਮ ਤੇ ਅਪਡੇਟ, ਵੈਸੇ ਕੋਈ ਮੇਜਰ ਅਪਡੇਟਸ ਨਹੀਂ ਹੈਗੇ, ਕੁਈਨਸਲੈਂਡ ਦਾ ਸ਼ਾਰਟ ਅਪਡੇਟ ਹੈ ਕਿ ਉਹਨਾਂ ਨੇ ICT ਬਿਜ਼ਨਸ ਐਨਾਲਿਸਟ, ਕੁਆਂਟਿਟੀ ਸਰਵੇਅਰ, ਕੰਸਟਰਕਸ਼ਨ ਪ੍ਰੋਜੈਕਟ ਮੈਨੇਜਰ, ਮਾਰਕੀਟਿੰਗ ਸਪੈਸ਼ਲਿਸਟ ਇਸ ਪ੍ਰੋਗਰਾਮ ਈਅਰ ਲਈ ਲਿਸਟ ਜੋ ਕੱਢਦੇ ਨੇ, ਤੇ ਦੋ ਆਕੂਪੇਸ਼ਨਸ ਨੇ ਇੰਟੀਰੀਅਰ ਡਿਜ਼ਾਇਨਰ ਤੇ ਐਕਚੁਰੀ ਦੀਆਂ, ਉਨ੍ਹਾਂ ਨੇ ਮੂਵ ਕਰਤੀਆਂ ਨੇ, ਸਿਰਫ ਵਰਕਿੰਗ ਇਨ ਕੁਈਨਸਲੈਂਡ ਤੇ ਰਹੀਆਂ ਨੇ ਹੁਣ, ਬਾਕੀ ਆਫਸ਼ੋਰ ਵਾਲੀ ਲਿਸਟ ਤੋਂ ਰਿਮੂਵ ਕਰ ਦਿੱਤੀਆਂ ਗਈਆਂ ਨੇ। ਇਮੀਗ੍ਰੇਸ਼ਨ ਐਸੇ ਮਤਲਬ ਸਾਊਥ ਆਸਟ੍ਰੇਲੀਆ ਨੇ ਥੋੜੀਆਂ ਜਿਹੜੀਆਂ ਚੇਂਜਸ ਕੀਤੀਆਂ ਨੇ, ਜਿਹੜੀਆਂ ਉਹਨਾਂ ਨੇ ਉਹਨਾਂ ਦੀ SNOL ਲਿਸਟ ਹੈ ਉਹ ਤੇ 3 ਆਕੂਪੇਸ਼ਨਸ ਉਹਨਾਂ ਨੇ ਐਡ ਕੀਤੀਆਂ ਨੇ, ਤੇ 12 ਜਿਹੜੀਆਂ ਆਕੂਪੇਸ਼ਨਸ ਨੇ ਉਹਨਾਂ ਤੋਂ ਸਪੈਸ਼ਲ ਕੰਡੀਸ਼ਨਸ ਰਿਮੂਵ ਕੀਤੀਆਂ ਨੇ, ਤੇ 3 ਜਿਹੜੀਆਂ ਆਕੂਪੇਸ਼ਨਸ ਨੇ ਉਹਨਾਂ ਤੇ ਉਹਨਾਂ ਨੇ ਆਫਸ਼ੋਰ ਐਪਲੀਕੈਂਟ ਰਿਸਟ੍ਰਿਕਸ਼ਨਸ ਲਿਫਟ ਕੀਤੀਆਂ ਨੇ। ਠੀਕ ਹੈ ਜੀ, 3 ਆਕੂਪੇਸ਼ਨਸ ਜਿਨ੍ਹਾਂ ਦੇ ਇੰਗਲਿਸ਼ ਲੈਵਲ ਚੇਂਜ ਕੀਤੇ ਨੇ। ਇਨ੍ਹਾਂ ਦੇ ਰਿਗਾਰਡਿੰਗ ਜਿਹੜਾ ਕੋਈ ਅਪਡੇਟ ਹੈ ਜਿਹੜਾ ਸਾਊਥ ਆਸਟ੍ਰੇਲੀਆ ਦੇ ਰਿਗਾਰਡਿੰਗ, ਮੈਂ ਸਟਾਫ ਨੂੰ ਕਹਾਂਗੀ ਕਿ ਇੱਕ ਅਪਡੇਟ ਪਾ ਦੇਣਗੇ ਫੇਸਬੁੱਕ ਪੇਜ ਤੇ, ਸੋ ਦੈਟ ਕਿ ਜਿਹੜੀਆਂ ਆਕੂਪੇਸ਼ਨ ਦੇ ਚੇਂਜਸ ਆਏ ਨੇ, ਕਿਉਂਕਿ ਦੇਰ ਆਰ ਫਿਊ ਆਕੂਪੇਸ਼ਨ ਹਨਾ, ਤੇ ਵੀ ਉਹਨਾਂ ਦੇ ਰਿਗਾਰਡਿੰਗ ਤੁਹਾਨੂੰ ਪਤਾ ਲੱਗ ਜੇ। ਜਿਹੜੀਆਂ ਐਡ ਕੀਤੀਆਂ ਨੇ ਮੈਂ ਉਹ ਤੁਹਾਨੂੰ ਦੱਸ ਦਿੰਦੀ ਹਾਂ, ਮੈਟਲ ਫਿਟਰਸ ਐਂਡ ਮਸ਼ੀਨਿਸਟ, ਲੋਕਸਮਿਥ, ਬੁਚਰ ਐਂਡ ਸਮਾਲ ਸਕੂਡ ਮੇਕਰ ਐਡ ਕੀਤਾ ਹੈ ਉਹਨਾਂ ਨੇ, ਬਾਕੀ ਹਜੇ ਕਾਫੀ ਲੰਬੀ ਲਿਸਟ ਹੈ, ਉਹਦੇ ਰਿਗਾਰਡਿੰਗ ਅਸੀਂ ਪੋਸਟ ਪਾਵਾਂਗੇ ਫੇਸਬੁੱਕ ਪੇਜ ਤੇ। ਹਾਂਜੀ ਬਿਲਕੁਲ,
ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਦਾ ਜਿਹੜਾ ਪੇਜ ਹੈ ਜੀ ਫੇਸਬੁੱਕ ਪੇਜ, ਉਹਦੇ ਤੇ ਵੀ ਜਿਹੜੀਆਂ ਜ਼ਰੂਰੀ ਅਪਡੇਟਸ ਨੇ ਉਹ ਹਮੇਸ਼ਾ ਸ਼ੇਅਰ ਕੀਤੀਆਂ ਜਾਂਦੀਆਂ ਨੇ, ਸੋ ਇਹ ਵੀ ਇੰਪੋਰਟੈਂਟ ਅਪਡੇਟਸ ਜਿਹੜੀਆਂ ਇਹ ਵੀ ਉਸ ਪੇਜ ਦੇ ਉੱਤੇ ਸ਼ੇਅਰ ਕਰ ਦਿੱਤੀਆਂ ਜਾਣਗੀਆਂ, ਔਰ ਤੁਸੀਂ ਉਸ ਪੇਜ ਨੂੰ ਵਿਜ਼ਿਟ ਕਰਕੇ ਵੀ ਇਹਨਾਂ ਅਪਡੇਟਸ ਦੇ ਬਾਰੇ ਜਾਣ ਸਕਦੇ ਹੋ। ਤੇ ਪ੍ਰਭਜੀਤ ਜੀ, ਜਿਵੇਂ ਆਪਾਂ ਗੱਲ ਕੀਤੀ ਆ ਵੀ ਬਹੁਤ ਛੇਤੀ ਛੇਤੀ ਤਬਦੀਲੀ ਆਉਂਦੀ ਆ ਜਿਹੜੇ ਲਾਅ ਆ ਜਾਂ ਫਿਰ ਇਹ ਜਿਹੜੇ ਰੂਲਸ ਆ ਇਹਨਾਂ ਦੇ ਵਿੱਚ ਤਬਦੀਲੀ ਆ ਜਾਂਦੀ ਆ, ਪਰ ਅਸੀਂ ਅਵੇਸਲੇ ਹੋਏ ਰਹਿੰਦੇ ਆ ਕਈ ਵਾਰ। ਕੀ ਹੁੰਦਾ ਕਿ ਜਿੱਦਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਐਟਮੋਸਫੇਅਰ ਏਦਾਂ ਦਾ ਹੁੰਦਾ ਆ, ਬੱਚੇ ਕੰਮ ਤੇ ਵੀ ਜਾ ਰਹੇ ਆ ਹਨਾ, ਤੇ ਕਈ ਵਾਰ ਹੁੰਦਾ ਕਿ ਰਾਤ ਦੀ ਜੋਬ ਆ, ਸਵੇਰੇ ਕਾਲਜ ਜਾਣਾ ਉਹਨਾਂ ਨੇ ਹਨਾ, ਤੇ ਉਹ ਥੋੜਾ ਥੋੜਾ ਜਿਹੜਾ ਉਹ ਕੰਮ ਜਾਂ ਫਿਰ ਜਿਹੜਾ ਉਥੋਂ ਆ ਕੇ ਇਕਦਮ ਜਿਹੜਾ ਉਹਨਾਂ ਦੇ ਉੱਤੇ ਪਿਆ ਹੋਇਆ ਬਰਡਨ ਆ, ਉਹਦੇ ਤੋਂ ਪਰੇਸ਼ਾਨ ਹੋ ਕੇ ਉਹ ਜਿਹੜੀਆਂ ਇਹ ਜ਼ਰੂਰੀ ਚੀਜ਼ਾਂ ਆ ਉਹਨਾਂ ਨੂੰ ਇਗਨੋਰ ਕਰਦੇ ਰਹਿੰਦੇ।
ਹਾਂਜੀ ਹਾਂਜੀ ਬਿਲਕੁਲ ਜੀ, ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ। ਮੈਂ ਬਸ ਇਹੀ ਕਹਿਣਾ ਚਾਹੂੰਗੀ ਤੁਹਾਡੀ ਇਸ ਗੱਲ ਦੇ ਨਾਲ ਜੁੜੀ ਹੋਈ ਕਿ ਦੇਖੋ ਜੇ PR ਤੁਹਾਡੇ ਲਈ ਪ੍ਰਾਇਓਰਿਟੀ ਹੈ, PR ਇੰਪੋਰਟੈਂਟ ਹੈ, ਪੜ੍ਹਾਈ ਵੀ ਜ਼ਰੂਰੀ ਹੈ
ਜੀ,
ਕੰਮ ਵੀ ਜ਼ਰੂਰੀ ਹੈ, ਮੈਂ ਇਹ ਨਹੀਂ ਕਹੂੰਗੀ ਕੰਮ ਜ਼ਰੂਰੀ ਨਹੀਂ
ਜੀ,
ਪਰ ਪੜ੍ਹਾਈ ਤੇ PR ਜ਼ਿਆਦਾ ਜ਼ਰੂਰੀ ਹੈ।
ਬਿਲਕੁਲ
ਠੀਕ ਹੈ ਜੀ, ਕੰਮ ਜਿਵੇਂ ਅਕਸਰ 485 ਜਦੋਂ ਮਿਲ ਜਾਂਦਾ ਹੈ, ਕਿਉਂਕਿ ਉਹ ਚ ਫੁੱਲ ਵਰਕ ਰਾਈਟਸ ਹੁੰਦੇ ਨੇ, ਅਕਸਰ ਉਹਦੇ ਵਿੱਚ ਹੀ ਗੁੰਮ ਕੇ ਰਹਿ ਜਾਂਦੇ ਆ ਆਪਾਂ, ਮੈਂ ਉਹੀ ਬਾਰ ਬਾਰ ਕਹੂੰਗੀ ਕਿ ਉਹ ਗੋਲਡਨ ਪੀਰੀਅਡ ਆ, ਉਹਨੂੰ ਪਲਾਨ ਕਰਨ ਦੀ ਲੋੜ ਆ, ਉਹਨੂੰ ਵੇਸਟ ਨਾ ਕਰੋ, ਇੱਕ ਵੀ ਦਿਨ ਉਹਦਾ ਵੇਸਟ ਨਹੀਂ ਹੋਣਾ ਚਾਹੀਦਾ। ਸੋ ਤੁਸੀਂ ਇਸ ਤਰੀਕੇ ਨਾਲ ਪਲਾਨ ਕੀਤਾ ਹੋਵੇ, ਜੋ ਤੁਸੀਂ 485 ਪਾਉਣਾ ਉਸੇ ਟਾਈਮ ਤੇ ਤੁਸੀਂ ਪਲਾਨਿੰਗ ਕਰ ਲਓ ਪਹਿਲਾਂ ਹੀ
ਜੀ,
ਤਾਂ ਕਿ ਤੁਸੀਂ ਉਹਦਾ ਇੱਕ ਵੀ ਦਿਨ ਵੇਸਟ ਨਾ ਕਰੋ। ਠੀਕ ਹੈ ਜੀ, ਹੁਣ ਜੇ ਮਤਲਬ ਕਿ ਜੇ ਤੁਸੀਂ ਵੇਸਟ ਕਰੋਗੇ ਤਾਂ ਲੇਟਰ ਆਨ ਉਹੀ ਜਿਹੜਾ ਇੱਕ ਦੋ ਦਿਨ ਨੇ ਨਾ, ਇਹਨਾਂ ਨੇ ਹੀ ਤੁਹਾਨੂੰ ਆ ਕੇ ਕੈਚ ਕਰਨਾ, ਕਿ ਇਹੀ ਤੁਸੀਂ ਕਹੋਗੇ ਕਿ ਉਹ ਜੇ ਇਹ ਕੰਮ ਮੈਂ ਟਾਈਮ ਤੇ ਕੀਤਾ ਹੁੰਦਾ ਤਾਂ ਸ਼ਾਇਦ ਐਂ ਹੋ ਜਾਂਦਾ, ਤੇ ਫਿਰ ਸ਼ਾਇਦ ਵਾਲਾ ਮੌਕਾ ਨਾ ਬਣੇ। ਤੁਸੀਂ ਕੋਸ਼ਿਸ਼ ਕਰੋ ਕਿ ਇਹਨੂੰ ਪੀਰੀਅਡ ਨੂੰ ਯੂਟੀਲਾਈਜ਼ ਕਰੋ ਤੁਸੀਂ।
ਸੋ ਦੋਸਤੋ, ਸਾਡਾ ਜਿਹੜਾ ਤੁਹਾਨੂੰ ਜਾਗਰੂਕ ਕਰਨ ਦਾ ਜਿਹੜਾ ਮਕਸਦ ਸਿਰਫ ਤੇ ਸਿਰਫ ਇਹੀ ਆ ਕਿ ਜਿਹੜਾ ਤੁਹਾਡਾ ਸਮਾਂ ਆ ਔਰ ਜਿਹੜਾ ਤੁਹਾਡਾ ਜਿਹੜਾ ਕੇਸ ਆ ਹਨਾ, ਉਹ ਬਹੁਤ ਇੰਪੋਰਟੈਂਟ ਹੁੰਦੇ ਆ। ਔਰ ਜਿਵੇਂ ਪ੍ਰਭਜੀਤ ਹੋਰਾਂ ਨੇ ਦੱਸਿਆ ਕਿ ਇਹ ਜਿਹੜਾ 485 ਵਾਲਾ ਪੀਰੀਅਡ ਆ ਬੜਾ ਗੋਲਡਨ ਪੀਰੀਅਡ ਆ, ਪਰ ਕੀ ਹੁੰਦਾ ਕਿ ਜਦੋਂ ਵਰਕ ਰਾਈਟਸ ਪੂਰੇ ਮਿਲ ਜਾਂਦੇ ਆ, ਪਿੱਛੋਂ ਘਰਦਿਆਂ ਦਾ ਪ੍ਰੈਸ਼ਰ ਵੀ ਬਣਨਾ ਸ਼ੁਰੂ ਹੋ ਜਾਂਦਾ ਵੀ ਫਲਾਣਿਆਂ ਦੇ ਮੁੰਡੇ ਨੇ ਤਾਂ ਇੱਧਰ ਇੰਨੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ, ਤੈਨੂੰ ਇੰਨਾ ਟਾਈਮ ਹੋ ਗਿਆ ਤੂੰ ਹਲੇ ਪੈਸੇ ਨਹੀਂ ਭੇਜਦਾ। ਸੋ ਤੁਸੀਂ ਪੈਸੇ ਕਮਾਉਣ ਵੱਲ ਪੂਰੇ ਦਾ ਪੂਰਾ ਜਿਹੜਾ ਧਿਆਨ ਆ ਫੋਕਸ ਕਰ ਲੈਂਦੇ ਆ, ਪਰ ਜਿਹੜਾ ਕੇਸ ਆ ਉਹ ਤੁਹਾਡਾ ਫੇਰ ਕਮਜ਼ੋਰ ਪੈਂਦਾ ਜਾਂਦਾ। ਸੋ ਕੇਸ ਦੇ ਉੱਤੇ ਫੋਕਸ ਕਰਨਾ ਤੁਹਾਡਾ ਉਸ ਵੇਲੇ ਜ਼ਰੂਰੀ ਹੁੰਦਾ ਜਦੋਂ ਤੁਸੀਂ ਪਲੈਨਿੰਗ ਕਰਨੀ ਆ। ਸੋ ਪਲੈਨਿੰਗ ਜਿਹੜੀ ਆ ਜਿਵੇਂ ਦੱਸਿਆ ਪ੍ਰਭਜੀਤ ਹੋਰਾਂ ਨੇ, ਕਿਸ ਤਰ੍ਹਾਂ ਕਰਨੀ ਆ ਔਰ ਕਿਹੜੇ ਪੁਆਇੰਟਸ ਜਿਹੜੇ ਆ ਉਹ ਦਿਮਾਗ ਦੇ ਵਿੱਚ ਰੱਖਣੇ ਆ, ਤੁਸੀਂ ਇਹ ਗੱਲਾਂ ਜਿਹੜੀਆਂ ਜ਼ਰੂਰ ਧਿਆਨ ਦੇ ਵਿੱਚ ਰੱਖੋ ਜੀ ਔਰ ਧਿਆਨ ਦਿਓ ਜੇਕਰ ਤੁਸੀਂ ਇਸ ਵੇਲੇ ਪਲੈਨਿੰਗ ਕਰਨ ਦੀ ਸੋਚ ਰਹੇ ਹੋ। ਐ ਪ੍ਰਭਜੀਤ, ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਫੇਸਬੁੱਕ ਪੇਜ ਦੇ ਉੱਤੇ, ਔਰ ਅਸੀਂ ਜੇ ਇਜਾਜ਼ਤ ਹੋਵੇ ਉਹਨਾਂ ਦੇ ਸਵਾਲ ਲੈਣੇ।
ਬਿਲਕੁਲ ਜੀ, ਬਿਲਕੁਲ
ਜੀ। ਸਾਡੇ ਨਾਲ ਬ੍ਰੈਂਟਨ ਕਾਫੀ ਦੇਰ ਦੇ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਮੈਮ 186 ਡਾਇਰੈਕਟ ਐਂਟਰੀ ਨੂੰ ਕਿੰਨਾ ਟਾਈਮ ਲੱਗ ਰਿਹਾ ਜੀ?
ਬ੍ਰੈਂਟਨ ਜੀ, 186 ਡਾਇਰੈਕਟ ਐਂਟਰੀ ਜਿਹੜੇ ਇੰਪਲਾਈ ਸਪੋਂਸਰਡ ਵੀਜ਼ਾ ਨੇ ਪੀ ਆਰ ਵਾਲੇ, ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਟਾਈਮ ਲੱਗ ਰਿਹਾ ਹੈ। 12 ਤੋਂ ਲੈ ਲਓ ਕਿ 24 ਮਹੀਨਿਆਂ ਦੇ ਵਿੱਚ ਵਿੱਚ ਕੁਛ ਵੀ, ਡਿਪੈਂਡਿੰਗ ਔਨ ਹਨਾ ਕਿ ਹੁਣ ਕਈ ਵਾਰ ਕੇਸਿਸ ਜਿਹੜੇ ਹੁੰਦੇ ਨੇ ਜਿਹੜਾ ਤੁਹਾਡਾ ਇੰਪਲਾਇਰ ਆ ਉਹਦੇ ਤੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ, ਫਿਰ ਉਹ ਜਿਹੜਾ ਟਾਈਮ ਪੀਰੀਅਡ ਆ ਨਾ ਜਿਹੜਾ ਉਹ ਐਕਸਟੈਂਡ ਹੋ ਜਾਂਦਾ। ਹੁਣ ਜਿਹੜਾ ਨਵਾਂ ਟ੍ਰੈਂਡ ਆ, ਕਾਫੀ ਵੈਸੇ ਪੁਰਾਣਾ ਹੋ ਚੱਲਿਆ, ਹੁਣ ਤਾਂ ਨਵਾਂ ਵੀ ਨਹੀਂ ਰਿਹਾ, ਜਿਹੜਾ ਡਿਪਾਰਟਮੈਂਟ ਵਿਜ਼ਿਟ ਕਰਦਾ ਹੈ ਬਿਜ਼ਨਸਿਸ ਨੂੰ, ਡਿਪਾਰਟਮੈਂਟ ਕਾਲ ਕਰਦਾ ਹੈ, ਮੇਕ ਸ਼ੋਰ ਕਰਦਾ ਹੈ ਕਿ ਹਾਂ ਵਾਕਈ ਇਹ ਬੰਦੇ ਨੇ ਇੱਥੇ ਸਪੋਂਸਰ ਹੋਇਆ ਹੈ, ਇਟਸ ਨਾਟ ਸਮਥਿੰਗ ਕਿ ਹਨਾ ਕਿ ਕੋਈ ਸੈਟਅਪ ਨਹੀਂ ਹੈ, ਮੇਕ ਸ਼ੋਰ ਕਰ ਰਹੇ ਨੇ ਕਿ ਹਾਂ ਬਿਜ਼ਨਸ ਸਹੀ ਹੈ, ਬੰਦਾ ਕੰਮ ਕਰ ਰਿਹਾ ਹੈ। ਹੁਣ ਇਹ ਸਾਰੀਆਂ ਫੈਕਟਰਸ ਤੇ ਤੁਹਾਡੀ ਕਈ ਵਾਰ ਫਾਈਲ ਡਿਪੈਂਡ ਕਰਦੀ ਆ। ਵੈਸੇ 186 TRT ਦੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ 12 ਕੁ ਮਹੀਨੇ ਦੇ ਵਿੱਚ, ਜੇ ਅੱਛਾ ਕੇਸ ਹੈ ਕੋਈ ਕੰਪਲੀਕੇਸ਼ਨ ਨਹੀਂ ਤਾਂ ਹੋ ਜਾਂਦੀਆਂ ਨੇ, ਡਾਇਰੈਕਟ ਐਂਟਰੀ ਦੀਆਂ ਥੋੜਾ ਜਿਹਾ ਜ਼ਿਆਦਾ ਟਾਈਮ ਲੈਂਦੀਆਂ ਨੇ।
ਅੱਗੇ ਸਾਡੇ ਨਾਲ ਗੁਰਤੇਜ ਸਿੰਘ ਬਣੇ ਹੋਏ ਨੇ, ਕਹਿੰਦੇ ਡਸ ਚੇਂਜ ਇਨ ਸਟੇਟ ਆਫਟਰ ਅਪਲਾਈਂਗ ਸਿਟੀਜ਼ਨਸ਼ਿਪ ਸਲੋਸ ਡਾਊਨ ਦਾ ਪ੍ਰੋਸੈਸ, 13 ਮੰਥਸ ਸਟਿਲ ਵੇਟਿੰਗ ਫਾਰ ਦਾ ਟੈਸਟ ਡੇਟ।
ਗੁਰਤੇਜ ਸਿੰਘ ਜੀ, ਇਹ ਤਾਂ ਰੋਜ਼ ਹੀ ਨਿਊਜ਼ ਵਿੱਚ ਆ ਰਿਹਾ ਕਿ 2 ਲੱਖ ਤੋਂ ਵੀ ਵੱਧ ਐਪਲੀਕੇਸ਼ਨਾਂ ਸਿਟੀਜ਼ਨਸ਼ਿਪ ਦੀਆਂ ਜਿਹੜੀਆਂ ਡਿਪਾਰਟਮੈਂਟ ਕੋਲ ਪੈਂਡਿੰਗ ਪਈਆਂ ਨੇ। ਐਵਰੀਵਨ ਨੋਜ਼ ਕਿ ਦੇ ਆਰ ਡੂਇੰਗ ਇਟ ਇੰਟੈਂਸ਼ਨਲੀ, ਕਿ ਉਹਨਾਂ ਨੇ ਐਪਲੀਕੇਸ਼ਨ, ਵੈਸੇ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਪਿੱਛੇ ਜੇ ਆਪਾਂ ਰੇਡੀਓ ਤੇ ਵੀ ਦੱਸਿਆ ਸੀਗੀ ਕਿ ਉਹਨਾਂ ਨੇ ਐਕਸਟਰਾ ਸਟਾਫ ਲਗਾਇਆ ਹੈ, ਪਰ ਉਹ ਕਿੰਨਾ ਕੁ ਐਕਸਟਰਾ ਲਾਇਆ ਹੈ ਵੀ ਤੁਹਾਡੇ ਸਾਹਮਣੇ ਹੀ ਹੈ, ਕਿਉਂਕਿ ਆਈ ਥਿੰਕ ਥੋੜੇ ਦਿਨ ਹੀ ਹੋਏ ਨੇ ਨਿਊਜ਼ ਵਿੱਚ ਸਟਿਲ ਸੀਗਾ ਕਿ ਇੰਨੀਆਂ ਸਾਰੀਆਂ ਐਪਲੀਕੇਸ਼ਨ ਪੈਂਡਿੰਗ ਨੇ, 2 ਲੱਖ ਤੋਂ ਵੱਧ ਪੈਂਡਿੰਗ ਨੇ, ਤੇ ਡਿਪਾਰਟਮੈਂਟ ਇਜ਼ ਐਕਚੁਅਲੀ ਇੰਟੈਗ੍ਰਿਟੀ ਕੰਸਰਨਸ ਕਰਕੇ ਡਿਪਾਰਟਮੈਂਟ ਜ਼ਿਆਦਾ ਟਾਈਮ ਲੈ ਰਿਹਾ। ਹੁਣ ਇੰਟੈਗ੍ਰਿਟੀ ਕੰਸਰਨਸ ਨੇ ਜਾਂ ਕੁਛ ਹੋਰ ਹੈ, ਇਹਦਾ ਇਹ ਤਾਂ ਇੰਟਰਨਲ ਉਹਨਾਂ ਨੂੰ ਪਤਾ ਹੋਏਗਾ, ਬਟ ਵੀ ਨੋ ਇਟ ਹੈ ਨਾ ਕਿ ਵੀ ਕਿਉਂ ਇਟ ਇਜ਼ ਇੰਟੈਂਸ਼ਨਲ ਐਕਚੁਅਲੀ। ਹਾਂਜੀ।
ਸੋ ਪ੍ਰਭਜੀਤ ਜੀ, ਕਾਲਰ ਜੁੜੇ ਨੇ ਸਾਡੇ ਨਾਲ, ਨੰਬਰ ਹੈ ਜੀ 950 ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਮੈਮ, ਸਤਿ ਸ੍ਰੀ ਅਕਾਲ ਜੀ। ਮੈਮ ਮੇਰਾ ਕੁਐਸਚਨ ਹੈ, ਮੈਡਮ ਮੈਂ ਤੇ ਔਰ ਮੇਰਾ ਬ੍ਰਦਰ ਇੱਥੇ ਪੀ ਆਰ ਆ,
ਤੁਸੀਂ ਨਾਮ
ਔਰ ਅਸੀਂ ਦੋਨੇ ਹੀ ਆਪਣੇ, ਹੈਲੋ
ਨਾਮ ਦੱਸਿਓ ਜੀ।
ਹਾਂਜੀ ਹਾਂਜੀ, ਨਾਮ ਮੇਰਾ ਜਗਜੀਤ ਹੈ ਜੀ।
ਹਾਂਜੀ ਜਗਜੀਤ ਜੀ, ਤੁਸੀਂ ਤੇ ਤੁਹਾਡਾ ਬ੍ਰਦਰ?
ਹਾਂਜੀ, ਇੱਥੇ ਪੀ ਆਰ ਆ, ਔਰ ਅਸੀਂ ਆਪਣੇ ਪੇਰੈਂਟਸ ਦਾ ਕੋਈ ਮਤਲਬ ਪੀ ਆਰ ਵੀਜ਼ਾ ਲਾਉਣਾ, ਤੇ ਉਹਦੇ ਲਈ ਕੋਈ ਹੈ ਵੀ ਜੇ ਨਾਰਮਲ ਬਿਨਾ ਪੈਸੇ ਤੋਂ ਜਾਂ ਕੁਛ ਲਾਉਣਾ ਹੋਵੇ, ਕੋਈ ਸਕੋਪ ਹੈ ਵੀ ਕਿੰਨੇ ਟਾਈਮ ਚ ਆਊਗਾ ਜਾਂ ਕਿੰਨੇ ਕੋਈ ਹੈ?
ਕਿੰਨੇ ਭੈਣ ਭਰਾ ਹੋ ਜੀ ਤੁਸੀਂ? ਕਿੰਨੇ ਭੈਣ ਭਰਾ ਹੋ?
ਦੋਨੇ ਬ੍ਰਦਰ ਹੈ ਜੀ।
ਦੋਨੇ ਬ੍ਰਦਰ ਹੋ, ਦੋਵੇਂ ਇੱਥੇ ਪੀ ਆਰ ਹੋ?
ਹਾਂਜੀ।
ਤੇ ਪੇਰੈਂਟਸ ਦੀ ਏਜ ਕਿੰਨੀ ਹੈ ਮਦਰ ਫਾਦਰ ਦੀ?
ਇੱਕ ਮਦਰ ਦੀ ਅਰਾਊਂਡ 58 ਔਰ ਫਾਦਰ ਦੀ ਅਰਾਊਂਡ 63-64।
ਹੁਣ ਦੇਖੋ ਜੀ, ਵੈਸੇ ਤਾਂ ਅੱਜ ਦੀ ਤਰੀਕ ਚ ਜੇ ਤੁਹਾਡੇ ਪੇਰੈਂਟਸ ਦੀ ਏਜ ਦੇ ਹਿਸਾਬ ਨਾਲ ਦੇਖੀਏ ਤਾਂ ਤੁਹਾਡੇ ਕੋਲ ਸਿਰਫ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਆਪਸ਼ਨ ਆ। ਠੀਕ ਹੈ ਜੀ,
ਤੁਸੀਂ ਆਪਣਾ ਰੇਡੀਓ ਦੀ ਆਵਾਜ਼ ਘਟਾਓ ਥੋੜੀ ਜੀ,
ਜਿਹੜਾ ਤੁਸੀਂ ਰੇਡੀਓ ਚਲਾਇਆ ਹੋਇਆ ਉਹਨੂੰ ਬੰਦ ਕਰ ਲੋ
ਜਾਂ ਬੰਦ ਕਰ ਲੋ ਜੀ।
ਮੈਂ ਇਹ ਕਹਿ ਰਹੀ ਹਾਂ ਕਿ ਜੇ ਤਾਂ ਤੁਹਾਡੇ ਜੋ ਜਿਹੜੀ ਤੁਹਾਡੀ ਪੇਰੈਂਟਸ ਦੀ ਕਰੰਟ ਏਜ ਆ, ਠੀਕ ਹੈ ਜੀ, ਇਹਦੇ ਹਿਸਾਬ ਨਾਲ ਸਿਰਫ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਜਿਹੜੀ ਆਪਸ਼ਨ ਬਣ ਜੇ, ਜਿਹੜੀ ਕਿ ਪੈਸੇ ਵਾਲੀ ਆਪਸ਼ਨ ਹੈ, ਜਿਹੜੀ ਤੁਹਾਨੂੰ ਪਤਾ 50-60 ਹਜ਼ਾਰ ਰੁਪਇਆ ਇੱਕ ਜਾਣੇ ਦਾ ਦੇ ਕੇ,
ਬਿਲਕੁਲ ਬਿਲਕੁਲ।
ਤੁਸੀਂ ਜਗਜੀਤ, ਜਦੋਂ ਤੁਸੀਂ ਨੈਕਸਟ ਕਾਲ ਲਾਓਗੇ ਪਲੀਜ਼ ਤੁਸੀਂ ਪਹਿਲਾਂ ਆਪਣਾ ਰੇਡੀਓ ਬੰਦ ਕਰ ਲੈਣਾ ਤੇ ਫਿਰ ਤੁਸੀਂ ਜੀ
ਸਾਡੇ ਨਾਲ ਰੇਡੀਓ ਦੇ ਵਿੱਚ ਜਾ ਕੇ ਨਾ ਉਹਦੇ ਵਿੱਚ ਕਾਲ ਦੇ ਵਿੱਚ ਆਪਸ਼ਨ ਤੋਂ
ਵੋਲਿਊਮ ਡਾਊਨ ਕਰ ਲੋ ਜੀ
ਕਈ ਵਾਰ ਜਿਵੇਂ ਤੁਸੀਂ ਬੋਲ ਰਹੇ ਹੋ ਕਲੀਅਰ ਵੀ ਆਉਂਦੀ ਹੈ ਪਰ ਕਈ ਵਾਰੀ ਬਿਲਕੁਲ ਹਟ ਜਾਂਦੀ ਹਾਂ
ਜੀ ਖੈਰ ਜੇ ਤੁਸੀਂ ਚਾਹੁੰਦੇ ਹੋ ਗੱਲ ਕਰ ਸਕਦੇ ਹਾਂ
ਹਾਂਜੀ ਮੈਂ ਤੁਹਾਨੂੰ ਇਹ ਕਹਿ ਰਹੀ ਸੀਗੀ ਕਿ ਜਿਹੜੀ ਕਰੰਟ ਏਜ ਆ ਤੁਹਾਡੇ ਪੇਰੈਂਟਸ ਦੀ ਉਹਦੇ ਹਿਸਾਬ ਨਾਲ ਸਿਰਫ ਤੁਸੀਂ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਜਿਹੜਾ ਕਿ ਪੈਸੇ ਦੇ ਕੇ ਤੁਹਾਨੂੰ ਪਤਾ ਹੀ ਕਿ 50 to $60,000 ਇੱਕ ਜਣੇ ਦਾ ਲੱਗ ਜਾਂਦਾ ਤੇ ਤੁਸੀਂ ਉਹੀ ਕਰ ਸਕਦੇ ਹੋ ਬਟ ਉਹਦੀ ਵੀ ਵੇਟਿੰਗ ਚੱਲ ਰਹੀ ਹੈ 4 to 5 years ਵੇਟਿੰਗ ਚੱਲ ਰਹੀ ਹੈ ਠੀਕ ਹੈ ਜੀ ਇਹ ਆਫਸ਼ੋਰ ਫਾਈਲ ਹੁੰਦੀ ਹੈ ਸਿਰਫ ਠੀਕ ਹੈ ਜੀ ਦੂਸਰੀ ਪੇਰੈਂਟਸ ਲਈ ਜਿਹੜੀ ਆਪਸ਼ਨ ਹੈ ਉਹ ਏਜਡ ਪੇਰੈਂਟਸ ਲਈ ਆ ਠੀਕ ਹੈ ਜੀ ਹੁਣ ਤੁਹਾਡੇ ਫਾਦਰ ਦੀ ਜਿਹੜੀ ਏਜ ਤੁਸੀਂ ਮੈਨੂੰ ਕਿੰਨੀ ਦੱਸੀ
63
ਹਾਂਜੀ ਜਿਹੜੀ ਪੈਨਸ਼ਨ ਏਜ ਆਸਟ੍ਰੇਲੀਆ ਦੇ ਵਿੱਚ ਆ 65 years ਹਨਾ ਜਿਹੜੀ ਕਿ ਉਹਨਾਂ ਨੇ 6-6 months ਐਡ ਕਰੀ ਜਾਣੇ ਨੇ 2-2 years ਬਾਅਦ ਵਧੀ ਜਾਣੀ ਆ ਪੈਨਸ਼ਨ ਏਜ ਜੇ ਤੁਹਾਡੇ ਫਾਦਰ ਦੀ ਪੈਨਸ਼ਨ ਏਜ ਹੋਗੀ ਉਸ ਤੋਂ ਬਾਅਦ ਜਿਹੜਾ ਦੂਸਰਾ ਬਿਨਾਂ ਪੈਸਿਆਂ ਵਾਲਾ ਵੀਜ਼ਾ ਵਾ ਏਜਡ ਪੇਰੈਂਟ ਵੀਜ਼ਾ ਉਹ ਤੁਸੀਂ ਲੌਂਚ ਕਰ ਸਕਦੇ ਹੋ ਬਟ ਉਹਦੀ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ ਉਹਦੇ ਵਿੱਚ ਪੈਸੇ ਨਹੀਂ ਲੱਗਦੇ ਜ਼ਿਆਦਾ ਲੌਜਮੈਂਟ ਦੀ ਫੀਸ ਹੀ ਹੈ ਸਿਰਫ ਪਰ ਉਸ ਚ $50,000 ਨਹੀਂ ਦੇਣਾ ਪੈਂਦਾ ਬਟ ਉਹਦਾ ਵੇਟਿੰਗ ਪੀਰੀਅਡ ਮੋਰ ਦੈਨ 30 years ਆ ਕਿਉਂਕਿ ਉਹ ਸਿਰਫ 1500 ਪਲੇਸਿਸ ਐਵਰੀ ਈਅਰ ਦੇ ਰਹੇ ਨੇ ਤੇ ਆਲਰੇਡੀ ਜਿਹੜੀਆਂ ਫਾਈਲਾਂ ਪਹਿਲਾਂ ਤੋਂ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਨੇ ਜਿਹੜੀਆਂ ਲਾਈਨ ਚ ਲੱਗੀਆਂ ਨੇ 1500-1500 ਕਰਕੇ ਕੱਢ ਰਹੇ ਨੇ ਪਰ ਜਿਹੜੀ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀਆਂ ਪਲੇਸਿਸ ਨੇ ਉਹ ਇਸੇ ਸਾਲ ਫੇਰ ਰਿਲੀਜ਼ ਹੋਈ ਜਿਹੜੀ ਨਵੀਂ ਫਿਗਰ 7100 ਸਮਥਿੰਗ ਦੇ ਕਰੀਬ ਆ ਮਤਲਬ ਕਿ 7000 ਦੇ ਸਮਥਿੰਗ ਨੀਅਰਲੀ 7200 ਪਲੇਸਿਸ ਨੇ ਉਹਦੇ ਕਰਕੇ ਜਿਹੜੀ ਲਾਈਨ ਲੰਬੀ ਲੱਗੀ ਹੋਈ ਹੈ ਪੇਰੈਂਟ ਵੀਜ਼ਾ ਵਾਲਿਆਂ ਦੀ ਦੂਸਰਿਆਂ ਦੀ ਠੀਕ ਹੈ ਜੀ ਪਰ ਜਦੋਂ ਉਹਨਾਂ ਦੀ ਏਜ ਤੁਹਾਡੇ ਫਾਦਰ ਦੀ ਇੱਕ ਜਾਣੇ ਦੀ ਪੈਨਸ਼ਨ ਏਜ ਦੇ ਹੋਗੀ ਤੇ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੋਏ ਤਾਂ ਫੇਰ ਵਿਜ਼ਟਰ ਵੀਜ਼ੇ ਤੇ ਨੋ ਫਰਦਰ ਸਟੇ ਕੰਡੀਸ਼ਨ ਨਾ ਹੋਈ ਤਾਂ ਤੁਸੀਂ ਪੇਰੈਂਟ ਵੀਜ਼ਾ ਆਨਸ਼ੋਰ ਲੌਜ ਕਰ ਸਕਦੇ ਹੋ ਉਹਦੇ ਨਾਲ ਐ ਕਿ ਉਹਨਾਂ ਨੂੰ ਬ੍ਰਿਜਿੰਗ ਏਜ ਮਿਲ ਜੇਗਾ ਤੇ ਇੱਥੇ ਰਹਿ ਸਕਦੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਨੂੰ ਤੁਸੀਂ ਪਲਾਨਿੰਗ ਕਰ ਸਕਦੇ ਹੋ ਠੀਕ ਹੈ ਜੀ ਓਕੇ ਜੀ
ਧੰਨਵਾਦ ਜੀ
ਠੀਕ ਹੈ ਜੀ ਚੰਗਾ ਆਲ ਗੁੱਡ ਥੈਂਕ ਯੂ ਥੈਂਕ
ਯੂ ਸੋ ਪ੍ਰਭਜੀਤ ਜੀ ਇੱਧਰ ਭੁਪਿੰਦਰ ਕੌਰ ਬਣੇ ਹੋਏ ਨੇ ਫੇਸਬੁੱਕ ਪੇਜ ਤੇ ਪੁੱਛ ਰਹੇ ਨੇ ਕਹਿੰਦੇ ਹਾਈ ਮੈਡਮ ਆਈ ਗੋਟ ਸਰਟੀਫਿਕੇਟ 3rd and 4th ਇਨ ਪੇਸਟਰੀ ਕੁੱਕ ਐਂਡ ਸਕਿੱਲ ਅਸੈਸਮੈਂਟ ਐਂਡ 7 ਈਚ ਐਂਡ ਆਈ ਵਾਂਟਡ ਟੂ ਅਪਲਾਈ ਫਾਰ 489 ਸਾਊਥ ਆਸਟ੍ਰੇਲੀਆ ਡੂ ਆਈ ਨੀਡ ਟੂ ਗੋ ਆਫਸ਼ੋਰ ਫਾਰ ਨੋਮੀਨੇਸ਼ਨ ਬਿਕੋਜ਼ ਆਈ ਐਮ ਲਿਵਿੰਗ ਇਨ ਮੈਲਬਰਨ ਫਰੋਮ ਲਾਸਟ 10 years ਬਟ ਨਾਟ ਇਨ ਸਾਊਥ ਆਸਟ੍ਰੇਲੀਆ ਆਈ ਹੈਵ 65 points ਆਫ ਮਾਈ ਓਨ ਪਲੀਜ਼ ਲੈਟ ਮੀ ਨੋ ਡੂ ਆਈ ਨੀਡ ਟੂ ਗੋ
ਭੁਪਿੰਦਰ ਸਿੰਘ ਜੀ ਸੋਰੀ ਭੁਪਿੰਦਰ ਕੌਰ ਜੀ ਤੁਸੀਂ ਇਸ ਤਰੀਕੇ ਨਾਲ ਐਲੀਜੀਬਲ ਨਹੀਂ ਹੁੰਦੇ ਹੈਗੇ ਸਾਊਥ ਆਸਟ੍ਰੇਲੀਆ ਦੀ ਨੋਮੀਨੇਸ਼ਨ ਲਈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੇਸਟਰੀ ਕੁੱਕ ਹੋ ਸਾਊਥ ਆਸਟ੍ਰੇਲੀਆ ਦੀ ਨੋਮੀਨੇਸ਼ਨ ਲਈ ਐਲੀਜੀਬਲ ਹੋਣ ਲਈ ਤੁਹਾਨੂੰ ਤਕਰੀਬਨ 2 years ਵੇਟ ਕਰਨੀ ਪੈਣੀ ਹੈ ਕਿਉਂਕਿ ਜੇ ਤੁਸੀਂ ਹੋਰ ਸਟੇਟ ਦੇ ਵਿੱਚ ਆਫਸ਼ੋਰ ਫਾਈਲ ਵੀ ਲਾਉਂਦੇ ਹੋ ਨਾ ਜੇ ਤੁਸੀਂ ਹੋਰ ਸਟੇਟ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਉਸ ਸਟੇਟ ਦੀ ਨੋਮੀਨੇਸ਼ਨ ਲਈ ਐਲੀਜੀਬਲ ਨਹੀਂ ਹੁੰਦੇ ਇਹਨਾਂ ਨੇ ਕਿੰਨੇ ਸਾਲ ਦਾ ਐਕਸਪੀਰੀਅੰਸ ਕਿਹਾ ਹੈ ਜੀ
ਇਹਨਾਂ ਨੇ ਦੱਸਿਆ ਜੀ ਕਿ ਸਕਿੱਲ ਅਸੈਸਮੈਂਟ ਤੋਂ ਬਾਅਦ 7 years ਆ ਤੇ 10 years ਵੈਸੇ ਇਹਨਾਂ ਨੇ ਦੱਸਿਆ ਕਿ
ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਉਹ ਲੈਂਡ ਦੇ ਰਿਗਾਰਡਿੰਗ ਕੋਈ ਤਹਿਸੀਲਦਾਰ ਦਾ ਸਰਟੀਫਿਕੇਟ ਮਿਲ ਜਾਏ ਤੁਹਾਨੂੰ ਉਹਦੇ ਬੇਸਿਸ ਤੇ ਦਿਸ ਇਜ਼ ਦਾ ਓਨਲੀ ਵੇ ਹਨਾ ਕਿ ਤੁਸੀਂ ਬਾਕੀ ਜੇ ਤੁਸੀਂ ਐਗਰੀਕਲਚਰ ਇਨਕਮ ਦੀ ਗੱਲ ਕਰਦੇ ਹੋ ਤਾਂ ਜੇ ਫਾਰਮਸ ਵੀ ਹੁੰਦੇ ਨੇ ਠੀਕ ਹੈ ਜੀ ਹੁਣ ਆਲ ਦੀਸ ਥਿੰਗਸ ਜਿਹੜੇ ਆਲ ਦੀਸ ਡਾਕੂਮੈਂਟਸ ਵਿਲ ਪ੍ਰੂਵ ਕਿ ਐਕਚੁਲੀ ਹਾਂ ਤੁਹਾਡਾ ਐਕਸਪੀਰੀਅੰਸ ਤੁਸੀਂ ਇਸ ਫੀਲਡ ਦੇ ਵਿੱਚ ਸੀਗਾ ਸੋ ਯੂ ਵਿਲ ਹੈਵ ਟੂ ਗੋ ਥਰੂ ਹਨਾ ਕਿ ਇੱਕ ਫਾਰਮਰ ਨਾਲ ਜਾ ਕੇ ਗੱਲ ਕਰੋ ਉਹ ਤੁਹਾਨੂੰ ਦੱਸ ਦੇਗਾ ਕਿ ਕਿਹੜੇ ਕਿਹੜੇ ਡਾਕੂਮੈਂਟਸ ਇਨਵੋਲਵ ਹੁੰਦੇ ਨੇ ਸਾਰੇ ਪ੍ਰੋਸੈਸ ਦੇ ਵਿੱਚ ਹੁਣ ਜੇ ਤੁਸੀਂ ਫਾਰਮਿੰਗ ਕੀਤੀ ਆ ਤਾਂ ਤੁਹਾਡੇ ਕੋਲ ਰਸੀਦਾਂ ਵੀ ਹੋਣਗੀਆਂ ਸਮਾਨ ਵੀ ਖਰੀਦ ਕੇ ਲਿਆਂਦਾ ਹੋਊਗਾ ਹੁਣ ਦੇ ਨੰਬਰ ਆਫ ਥਿੰਗਸ ਹੈ ਨਾ ਟੂ ਥਿੰਕ ਅਬਾਊਟ
ਮੈਨੂੰ ਯਾਦ ਆ ਰਿਹਾ ਵੀ ਇਹਨਾਂ ਨੇ ਪਿਛਲੀ ਵਾਰੀ ਜਿਹੜਾ ਪੁੱਛਿਆ ਸੀ ਨਰਸਰੀ ਬਾਰੇ ਪੁੱਛਿਆ ਸੀਗਾ ਸੋ ਆਪਣੇ ਕੇਸ ਦੇ ਹਿਸਾਬ ਦੇ ਨਾਲ ਇਹਨਾਂ ਮੈਨੂੰ ਲੱਗਦਾ ਵੀ ਕਾਫੀ ਜ਼ਿਆਦਾ ਸਪਸ਼ਟੀਕਰਨ ਜਿਹੜਾ ਦੇਣਾ ਹੈ ਉਹ ਪੈਣਾ ਜ਼ਰੂਰੀ ਤੇ ਡਾਕੂਮੈਂਟਸ ਜਿਹੜੇ ਆ ਉਹ ਸਾਬਿਤ ਕਰਨੇ ਤੇ ਅੱਗੇ ਜੀ ਭੁਪਿੰਦਰ ਕੌਰ ਦੁਆਰਾ ਕਹਿੰਦੇ ਜੀ ਆਇਆ ਮਨ
ਭੁਪਿੰਦਰ ਕੌਰ ਨੂੰ ਜੀ ਮੈਂ ਕਿਹਾ ਕਿ ਸ਼ੀ ਨੀਡ ਟੂ ਬੁੱਕ ਕੰਸਲਟੇਸ਼ਨ ਹਾਂਜੀ
ਰੌਕੀ ਧਿਮਾਨ ਅੱਗੇ ਬਣੇ ਹੋਏ ਨੇ ਗੁੱਡ ਈਵਨਿੰਗ ਮੈਮ ਕਹਿੰਦੇ
ਗੁੱਡ ਈਵਨਿੰਗ ਜੀ
ਆਈ ਐਮ ਫਰੋਮ ਪੰਜਾਬ ਆਈ ਹੈਵ ਡਨ ਮਾਈ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਇਨ 2009 ਐਂਡ ਆਫਟਰ ਦੈਟ ਆਈ ਹੈਵ ਡਨ 1 year ਇੰਡਸਟਰੀਅਲ ਟ੍ਰੇਨਿੰਗ ਆਫਟਰ ਦਿਸ ਆਈ ਐਮ ਡੂਇੰਗ ਜੋਬ ਫਰੋਮ ਸੈਪਟੈਂਬਰ 2011 ਟੂ ਮਾਰਚ 2018 ਐਂਡ ਸੈਲਰੀ ਇਨ ਅਕਾਊਂਟ I want to come to Australia. How can I apply?
You need to book a consultation, Rocky ji. Because I don't know ki tu sach likha nahi hoya ki kam kita, baki tode ki points bande ne, e sariyan further ki options ho sakdiyan ne. ਠੀਕ ਹੈ ਉਹ ਤਾਂ ਤੁਹਾਨੂੰ ਡਿਟੇਲਡ ਕੰਸਲਟੇਸ਼ਨ ਹੀ ਬੁੱਕ ਕਰਨੀ ਪਊਗੀ ਤੇ ਆਈ ਹੈਵ ਟੂ ਆਸਕ ਆਲ ਦੋਸ ਕੁਐਸਚਨਸ ਦੇਅਰ ਨੰਬਰ ਆਫ ਥਿੰਗਸ ਹੈ ਨਾ ਕਿ ਜਿਹੜੀਆਂ ਤੁਹਾਨੂੰ ਡਿਸਕਸ ਕਰਨ ਦੀ ਲੋੜ ਆ
ਜੀ ਸਰ ਆਕੀ ਜੀ ਤੁਹਾਡੇ ਲਈ ਵੀ ਇੱਕ ਵਾਰ ਨੰਬਰ ਫੇਰ ਬੋਲ ਦਿੰਦੇ ਹਾਂ ਜੇਕਰ ਤੁਸੀਂ ਪੰਜਾਬ ਤੋਂ ਫੋਨ ਕਰਨਾ ਤੁਹਾਨੂੰ ਆਸਟ੍ਰੇਲੀਆ ਦਾ ਕੋਡ ਜਿਹੜਾ ਆ ਉਹ ਲਾਉਣਾ ਪੈਣਾ ਸੋ ਪਲੱਸ 6 1 3 ਉਸ ਤੋਂ ਬਾਅਦ 9070-3485 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਕੇਸ ਹੈ ਜੀ ਉਸ ਕਰ ਸਕਦੇ ਹੋ
ਤੋਂ ਫਾਈਨੈਂਸ਼ੀਅਲ ਈਅਰ ਐਂਡ ਹੁੰਦਾ 85 ਤੇ ਵੀ ਪਹੁੰਚ ਸਕਦੇ ਨੇ ਇਹ ਹੁਣ ਨੈਕਸਟ ਫਾਈਨੈਂਸ਼ੀਅਲ ਈਅਰ ਵਿੱਚ ਕੀ ਆਕੂਪੇਸ਼ਨ ਲਿਸਟ ਹੋਏਗੀ ਉਸ ਚੀਜ਼ ਦੀ ਮੈਂ ਤੁਹਾਨੂੰ ਕੋਈ ਗਾਰੰਟੀ ਨਹੀਂ ਦੇ ਸਕਦੀ ਹੈਗੀ ਬਿਕੋਜ਼ ਅ ਲਿਸਟ ਕੈਨ ਚੇਂਜ ਅਕਾਊਂਟਿੰਗ ਦਾ ਆਲਰੇਡੀ ਇੱਕ ਤਰ੍ਹਾਂ ਨਾਲ ਫਲੈਗਡ ਹੈ ਪਹਿਲਾਂ ਹੀ ਸੋ ਵੀ ਆਈ ਡੋਂਟ ਨੋ ਕਿ ਵਟਸ ਗੋਨਾ ਹੈਪਨ ਟੂ ਅਕਾਊਂਟਿੰਗ ਇਨ ਜੁਲਾਈ ਤੇ ਦੂਸਰੀ ਚੀਜ਼ ਇਹ ਕਿ ਮੂਵ ਕਰਨਾ ਨਹੀਂ ਕਰਨਾ ਦਿਸ ਇਜ਼ ਯੋਰ ਡਿਸੀਜਨ ਅਸੀਂ ਕਾਫੀ ਵਾਰ ਡਿਸਕਸ ਕਰ ਚੁੱਕੇ ਹਾਂ ਅਕਾਊਂਟਿੰਗ ਵਾਲਿਆਂ ਲਈ ਆਪਸ਼ਨਸ ਜਿਹੜੀਆਂ ਨੇ ਉਹ ਸਟਿਲ ਹੈਗੀਆਂ ਨੇ ਜਿਵੇਂ ਕਿ ਨਾਰਦਰਨ ਟੈਰੀਟਰੀ ਹੈ 6 ਮਹੀਨੇ ਦਾ ਐਕਸਪੀਰੀਅੰਸ ਕਰੋ ਤਸਮੇਨੀਆ ਦੀ ਗੱਲ ਕਰਦੇ ਹਾਂ 1 ਸਾਲ ਦੀ ਸਟੱਡੀ ਜਾਂ 6 ਮਹੀਨੇ ਦਾ ਐਕਸਪੀਰੀਅੰਸ ਹੁਣ ਇਹ ਸਾਰੀਆਂ ਆਪਸ਼ਨਸ ਹੈਗੀਆਂ ਨੇ ਅੱਜ ਦੀ ਤਰੀਕ ਚ ਕੈਨਬਰਾ ਨਹੀਂ ਮੈਂ ਸੁਜੈਸਟ ਕਰਦੀ ਕਿਉਂਕਿ ਕੈਨਬਰਾ ਵੀ ਯੂਜ਼ ਟੂ ਸੁਜੈਸਟ ਬਟ ਐਵਰੀਥਿੰਗ ਹੈਜ਼ ਚੇਂਜਡ ਕਿਉਂਕਿ ਨਵੇਂ ਰੂਲਸ ਆਏ ਸੀਗੇ ਉਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਰੇਡੀਓ ਤੇ ਪਹਿਲਾਂ ਸੋ ਮੂਵ ਕਰਨਾ ਨਹੀਂ ਕਰਨਾ ਇਹ ਤੁਹਾਨੂੰ ਦੇਖਣਾ ਪਏਗਾ ਇਵੈਲੂਏਟ ਕਰਨਾ ਪਏਗਾ ਕਿ ਤੁਹਾਡੇ ਪੁਆਇੰਟਸ ਕਿੰਨੇ ਬਣ ਰਹੇ ਨੇ ਕਿੰਨੀ ਦੇਰ ਚ ਕਿੰਨੇ ਇਕੱਠੇ ਹੋ ਜਾਣਗੇ ਠੀਕ ਹੈ ਜੀ
ਮੈਨੂੰ ਲੱਗਦਾ ਵੀ ਮੂਵ ਕਰਨਾ ਵੈਸੇ ਇੱਕ ਚੰਗੀ ਆਪਸ਼ਨ ਹੁੰਦੀ ਹੈ ਅਕਸਰ ਸੁਜੈਸ਼ਨ ਜਿਹੜਾ ਹੈ ਉਹ ਪ੍ਰਭਜੀਤ ਜੀ ਦਿੰਦੇ ਆ ਰਹੇ ਆ ਸਾਰੇ ਪ੍ਰੋਗਰਾਮਸ ਦੇ ਵਿੱਚ ਸੋ ਅੱਗੇ ਜੀ ਸਾਡੇ ਨਾਲ ਕਾਲਰ ਜੁੜੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਆ ਨੰਬਰ ਹੈ ਜੀ 599 ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਮੈਮ ਮੈਂ ਭੁਪਿੰਦਰ ਕੌਰ ਬੋਲ ਰਹੀ ਹਾਂ
ਹਾਂਜੀ ਭੁਪਿੰਦਰ ਜੀ
ਹੈਲੋ
ਹਾਂਜੀ ਭੁਪਿੰਦਰ ਜੀ ਦੱਸੋ ਜੀ
ਮੈਸੇਜ ਕੀਤਾ ਸੀ ਮੈਂ ਪੇਸਟਰੀ ਕੁੱਕ ਦਾ ਕੋਰਸ ਕੀਤਾ ਹੋਇਆ ਸਰਟੀਫਿਕੇਟ 3 ਤੇ 4 ਤੇ ਮੇਰੇ ਕੋਲ 4 ਸਾਲ ਦਾ ਐਕਸਪੀਰੀਅੰਸ ਪੇਸਟਰੀ ਕੁੱਕ ਵਿੱਚ
ਠੀਕ ਹੈ ਜੀ
ਜੀ
ਤੇ ਮੈਂ ਹੁਣ ਕਰੰਟਲੀ ਮੈਡਮ ਮੈਂ 1833 AAT ਪਾਈ ਹੋਈ ਹੈ
ਠੀਕ ਹੈ ਜੀ
ਤੇ ਮੈਂ 489 ਅਪਲਾਈ ਕਰਨਾ ਚਾਹੁੰਦੀ ਹਾਂ ਸਾਊਥ ਆਸਟ੍ਰੇਲੀਆ ਦਾ
ਦੇਖੋ ਜੀ ਭੁਪਿੰਦਰ ਜੀ ਗੱਲ ਨੂੰ ਸਮਝੋ ਕਿਉਂਕਿ ਤੁਸੀਂ 10 ਸਾਲ ਹੋ ਗਏ ਵਿਕਟੋਰੀਆ ਰਹਿੰਦੇ ਨੂੰ ਤੁਸੀਂ ਇਹੀ ਲਿਖਿਆ ਸੀ ਨਾ
ਹਾਂਜੀ ਹਾਂਜੀ
ਹਾਂਜੀ ਯੂ ਆਰ ਨਾਟ ਇਲੀਜੀਬਲ ਫਾਰ ਸਾਊਥ ਆਸਟ੍ਰੇਲੀਆ ਤਾਂ ਵੀ ਤੁਸੀਂ ਇਲੀਜੀਬਲ ਨਹੀਂ ਹੈਗੇ ਬਿਕੋਜ਼ ਦੇ ਹੈਵ ਸਪੈਸ਼ਲ ਕੰਡੀਸ਼ਨਸ ਕਿ ਜੇ ਤੁਸੀਂ ਕਿਸੇ ਹੋਰ ਸਟੇਟ ਚ ਰਹੇ ਹੋ ਵਿਦ ਇਨ ਲਾਸਟ 2 ਈਅਰਸ ਯੂ ਕੈਨੋਟ ਅਪਲਾਈ ਫਾਰ ਦੇ ਨੋਮੀਨੇਸ਼ਨ ਦੇ ਆਰ ਨਾਟ ਗੋਇੰਗ ਟੂ ਨੋਮੀਨੇਟ ਯੂ
ਗੁਰਾਇਆ ਜੀ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਸਭ ਤੋਂ ਪਹਿਲਾਂ
ਸਤਿ ਸ੍ਰੀ ਅਕਾਲ ਜੀ
ਕਹਿੰਦੇ ਇਜ਼ ਦੇਅਰ ਐਨੀ ਫਿਊਚਰ ਡਿਪਲੋਮਾ ਆਫ ਨਰਸਿੰਗ ਵਿਦ 7 PTE ਟੂਵਰਡਸ PR
ਇਜ਼ ਦੇਅਰ ਐਨੀ ਫਿਊਚਰ ਡਿਪਲੋਮਾ ਆਫ ਨਰਸਿੰਗ
ਮੈਨੂੰ ਲੱਗਦਾ ਇਹ ਪੁੱਛ ਰਿਹਾ ਕਿ ਫਿਊਚਰ ਹੈਗਾ
ਫਿਊਚਰ ਹੈਗਾ ਜੀ ਬਿਲਕੁਲ ਬਿਲਕੁਲ ਜੀ ਡਿਪਲੋਮਾ ਆਫ ਨਰਸਿੰਗ ਕਰਕੇ ਫਿਊਚਰ ਹੈਗਾ ਜੀ ਡਿਪਲੋਮਾ ਆਫ ਨਰਸਿੰਗ ਕਰਕੇ ਤੁਸੀਂ ਇਨਰੋਲ ਨਰਸ ਬਣ ਜਾਂਦੇ ਹੋ ਤੇ ਇਹੀ ਡਿਪਲੋਮਾ ਤੁਸੀਂ ਤਸਮੇਨੀਆ ਸਾਊਥ ਆਸਟ੍ਰੇਲੀਆ ਨਾਰਦਰਨ ਟੈਰੀਟਰੀ ਦੇ ਵਿੱਚ ਕਰਦੇ ਹੋ ਤਾਂ ਤੁਹਾਨੂੰ ਐਡਿਡ ਬੈਨੀਫਿਟ ਹੈ ਕਿ PR ਤੁਹਾਡੀ ਸੌਖੀ ਪੈ ਜਾਂਦੀ ਹੈ ਅੱਗੇ
ਜੀ
ਵਿਕਟੋਰੀਆ ਵਿੱਚ ਬਹੁਤ ਮੁਸ਼ਕਿਲ ਹੁੰਦਾ
ਬਿਲਕੁਲ ਰਿਸ਼ਪਿੰਦਰ ਗਿੱਲ ਅੱਗੇ ਪੁੱਛ ਰਹੇ ਨੇ ਕਹਿੰਦੇ ਆਈ ਕਰੰਟਲੀ ਕੰਪਲੀਟਡ 1 ਈਅਰ ਆਫ ਬੈਚਲਰਸ ਆਫ ਨਰਸਿੰਗ ਜਸਟ ਵਾਨਾ ਆਸਕ ਹਾਉ ਸ਼ੁਡ ਆਈ ਪਲਾਨ ਫਾਰ ਮਾਈ ਫਿਊਚਰ ਫਾਰ ਗੈਟਿੰਗ ਰਜਿਸਟ੍ਰੇਸ਼ਨ 7 ਇੰਚ ਇਜ਼ ਅਨਫ ਔਰ ਆਈ ਸ਼ੁਡ ਹੈਵ ਸਮ ਐਕਸਪੀਰੀਅੰਸ ਇਨ ਮਾਈ ਫੀਲਡ
ਰਿਸ਼ਪਿੰਦਰ ਜੀ ਅੱਜ ਦੀ ਘੜੀ ਵਿੱਚ ਰਜਿਸਟਰਡ ਨਰਸਿਸ ਨੂੰ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਜਦੋਂ ਤੱਕ ਤੁਸੀਂ ਆਪਣੀ ਨਰਸਿੰਗ ਫਿਨਿਸ਼ ਕਰੋਗੇ ਥਿੰਗਸ ਕੈਨ ਚੇਂਜ ਬਟ ਅੱਜ ਦੀ ਤਰੀਕ ਵਿੱਚ ਨਰਸਿਸ ਜਿਹੜੀਆਂ ਨੇ ਜਿਨ੍ਹਾਂ ਨੇ ਬੈਚਲਰ ਆਫ ਨਰਸਿੰਗ ਆਸਟ੍ਰੇਲੀਆ ਦੇ ਵਿੱਚੋਂ ਕੀਤੀ ਆ ਉਹ ਈਜ਼ੀਲੀ PR ਪਾ ਰਹੇ ਨੇ ਹੋ ਰਹੀ ਕਿਉਂਕਿ ਦੇ ਆਰ ਗੋਇੰਗ ਟੂ ਇੰਟਰੋਡਿਊਸ ਅ ਨਿਊ ਪ੍ਰੋਗਰਾਮ ਜਿਹਦੇ ਵਿੱਚ ਕੀ ਉਹ ਟੈਸਟ ਲਿਆ ਕਰਨਗੇ ਆਇਰਨ ਪ੍ਰੋਗਰਾਮ ਦੀ ਥਾਂ ਤੇ ਉਹਦੀਆਂ ਫੁੱਲ
ਚਾਲੂ ਵਾਲੀਆਂ ਹੋਰਾਂ ਦਾ ਵੀ ਇਹੀ ਸਵਾਲ ਸੀਗਾ ਔਰ ਦੋਸਤਾਂ ਦਾ ਜਿਹੜਾ ਸਵਾਲ ਸੰਦਰ ਇਸ ਕਰਕੇ ਮੈਨੂੰ ਲੱਗਦਾ ਜਵਾਬ ਮਿਲ ਗਿਆ ਇੰਦਰ ਸਿੰਘ ਅੱਗੇ ਪੁੱਛ ਰਹੇ ਨੇ ਕਹਿੰਦੇ ਹਾਈ ਮੈਮ ਆਈ ਹੈਵ 2 options 1 automotive 2 carpentry ਵਿਚ ਇਜ਼ ਦਾ ਬੈਸਟ ਐਂਡ ਵਟ ਅਬਾਊਟ
ਇੰਦਰ ਜੀ ਕਾਰਪੈਂਟਰੀ ਬੈਸਟ ਆਪਸ਼ਨ ਆ ਆਟੋਮੋਟਿਵ ਦੇ ਕੰਪਨੀ ਆ ਕਿ PR ਨਹੀਂ ਹੁੰਦੇ ਲੰਬੇ ਤਰੀਕੇ ਨਾਲ ਹੁੰਦੀ ਆ ਕਾਰਪੈਂਟਰੀ ਇਜ਼ ਅ ਬੈਟਰ ਆਪਸ਼ਨ
ਕੇਸ ਕਈ ਵਾਰ ਲਟਕ ਜਾਂਦਾ ਐਗਰੀਕਲਚਰ ਦੇ ਵਿਚ ਸੋ ਅਗਲੇ ਸਾਡੇ ਲਿਸਨਰ ਨੇ ਜੀ ਜੀਤ
ਲੋਹਾਟੀ ਦੇ ਵਿਚ ਫਿਰ ਵੀ ਸਟ੍ਰੀਮਸ ਕਾਫੀ ਨਿਕਲਦੀਆਂ ਅਕਾਊਂਟਿੰਗ ਵਿਚ
ਜੀ
ਅਕਾਊਂਟੈਂਟ ਤੇ ਆਡੀਟਰ ਦੈਟਸ ਇਟ ਪਰ ਆਈ ਟੀ ਦੀਆਂ ਨੰਬਰ ਆਫ ਆਪਸ਼ਨਸ ਨਿਕਲਦੇ ਜਿਵੇਂ ਜੇ ਤੁਸੀਂ ICT ਸਿਕਿਉਰਿਟੀ ਸਪੈਸ਼ਲਿਸਟ ਬਣਦੇ ਹੋ ਤੁਹਾਡੀ ਇਟ ਇਜ਼ ਨਾਟ ਔਨ ਹਨਾ ਪ੍ਰੋਰਾਟਾ ਨਹੀਂ ਹੈਗੀ 70 ਸਾਊਥ ਆਸਟ੍ਰੇਲੀਆ ਤਸਮੇਨੀਆ ਨਾਰਦਰਨ ਟੈਰੀਟਰੀ ਹੁਣ ਪਹਿਲਾਂ ਇੱਕ ਵਾਰ ਤੁਸੀਂ ਡਿਪਲੋਮਾ ਦੇਖੋ ਆਪਣਾ ਕਿ ਉਹਦੇ ਚ ਤੁਹਾਡਾ ਕੀ ਬਣਦਾ ਇੱਕ ਵਾਰ ਤੁਹਾਡਾ ਵੀਜ਼ੇ ਦਾ ਸੋਰਟ ਆਊਟ ਹੋ ਕੇ ਫਿਰ ਆਪਾਂ ਅੱਗੇ ਫਰਦਰ ਪਲਾਨ ਕਰਾਂਗੇ ਆਈ ਡੋਂਟ ਥਿੰਕ ਸੋ ਕਿ ਹਜੇ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਆ ਬਾਕੀ 5 points ਤੁਹਾਨੂੰ ਤਾਂ ਮਿਲਦੇ ਨੇ ਓਰੀਜਨਲ ਏਰੀਆ ਦੀ ਸਟੱਡੀ ਦੀ ਜੇ ਤੁਸੀਂ ਗੱਲ ਕਰ ਰਹੇ ਹੋ ਜੇ ਤੁਸੀਂ ਪਰਟੀਕੁਲਰ ਸਟੇਟ ਦੇ ਵਿੱਚ 2 ਸਾਲ ਦੀ ਸਟੱਡੀ ਫਿਨਿਸ਼ਡ ਸਟੱਡੀ ਨਾਟ ਇਨਕੰਪਲੀਟ ਸਟੱਡੀਜ਼ ਉਹਦੇ ਪੁਆਇੰਟਸ ਮਿਲਦੇ ਨੇ
ਅੱਛਾ ਅੱਗੇ ਸਾਡੇ ਨਾਲ ਕਾਮਵਰ ਰਾਏ ਜੀ ਜੁੜੇ ਹੋਏ ਨੇ ਕਹਿੰਦੇ ਹਾਈ ਮੈਮ ਆਈ ਐਮ ਡੂਇੰਗ ਮਾਸਟਰ ਆਫ ਹੈਲਥ ਸਾਇੰਸ ਇਨ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਵਿਚ ਇਜ ਗੋਇੰਗ ਟੂ ਫਿਨਿਸ਼ ਇਨ ਜੂਨ 2019 ਇਜ ਦੇਰ ਐਨੀ ਚਾਂਸਿਸ ਆਫ ਪੀ ਆਰ ਵਿਦ ਦਿਸ ਕੁਆਲੀਫਿਕੇਸ਼ਨ ਕਾਈਂਡਲੀ ਗਾਈਡ ਮੀ ਅਬਾਊਟ ਪੀ ਆਰ ਪ੍ਰੋਸੈਸ
I don't think so, Kanwar Rai ji. Koi siddha toda, I don't think so, ki koi siddha siddha PR da hal nikal sakda. But I could be wrong, because mainu dekhna pega ki master of, ki ena ne likha master of occupational health and
safety,
the outcome ki nikalna hai. What is your occupation outcome? So, hai na, tusi khud bhi thodi ji research karo, what is your occupation outcome? Is it on MLTSS list or not? Baki odi skill assessment kis tarike naal hoegi. ਜੇ ਤੁਸੀਂ ਨਹੀਂ ਤੁਹਾਨੂੰ ਰਿਸਰਚ ਕਰਕੇ ਕੁਝ ਮਿਲਦਾ ਫਿਰ ਮੈਨੂੰ ਕੰਟੈਕਟ ਕਰਿਓ ਯੂ ਵਿਲ ਹੈਵ ਟੂ ਬੁੱਕ ਅ ਕੰਸਲਟੇਸ਼ਨ ਬਿਕਾਜ਼ ਦਿਸ ਇਜ਼ ਨਾਟ ਸਮਥਿੰਗ ਹੈ ਨਾ ਕਿ ਤੁਹਾਡਾ ਬੈਕਗ੍ਰਾਉਂਡ ਮੈਨੂੰ ਦੇਖਣਾ ਪਏਗਾ ਬੈਚਲਰ ਵਗੈਰਾ ਕੀ ਤੁਹਾਡਾ ਸਕੋਰ ਹੈ ਉਹਦੇ ਤੁਹਾਡੇ ਇਨਫ ਪੁਆਇੰਟਸ ਬਣਦੇ ਨੇ ਕਿ ਤੁਹਾਨੂੰ ਇਨਵੀਟੇਸ਼ਨ ਆਵੇ ਤਾਂ ਡੋਂਟ ਗੋ ਫੋਰ ਸਟੂਡੈਂਟ ਵੀਜ਼ਾ ਠੀਕ ਹੈ ਜੀ ਹਾਂਜੀ
ਆਪਣਾ ਜਿਹੜਾ ਸਮਾਂ ਆ ਉਹ ਕੱਢਿਆ ਵੈਸੇ ਤਾਂ ਦੇਖੋ ਇਹ ਜਿਹੜਾ ਪ੍ਰੋਗਰਾਮ ਆ ਬੜਾ ਸੀਮਤ
ਹਾਂਜੀ ਕੰਵਰ ਜੀ
ਜੀ ਕੰਵਰ ਰਾਜ
ਮੇਰੀ ਗ੍ਰੈਜੂਏਸ਼ਨ ਮੈਮ ਬੈਚਲਰ ਆਫ ਫਾਰਮੇਸੀ ਦੇ ਵਿੱਚ ਆ ਇੰਡੀਆ ਤੋਂ ਤੇ ਇੱਥੇ ਮੈਂ ਮਾਸਟਰ ਆਫ ਹੈਲਥ ਸਾਇੰਸ ਕਰਦੀ ਆ
ਠੀਕ ਹੈ ਜੀ ਤੁਹਾਡਾ ਆਈ ਥਿੰਕ ਮੈਂ ਕਿਹਾ ਸੀਗਾ ਕਿ ਆਕੂਪੇਸ਼ਨ ਆਊਟ ਜਾਂ ਤੁਸੀਂ ਨਹੀਂ ਲੈ ਸਕਦੇ
ਸਕਿੱਲ ਅਸੈਸਮੈਂਟ
ਨਹੀਂ ਹੋ ਸਕਦੀ ਤੇ ਸਕਿੱਲ ਅਸੈਸਮੈਂਟ ਤੋਂ ਬਿਨਾਂ ਅੱਗੇ ਰਸਤਾ ਨਹੀਂ ਖੁੱਲਦਾ ਤੇ ਜੇ ਹੋਰ ਕਿਸੇ ਵੀ ਵੀਜ਼ਾ ਦੀ ਗੱਲ ਕਰੀਏ ਈਵਨ ਕਿ ਇੰਪਲੋਇਰ ਸਪੌਂਸਰਡ ਵੀਜ਼ਾਸ ਦੀ ਵੀ ਗੱਲ ਕਰੀਏ ਤਾਂ ਮਿਨੀਮਮ 2 ਇਅਰਸ ਵਰਕ ਐਕਸਪੀਰੀਅੰਸ ਇਜ਼ ਨੀਡਿਡ ਜੇ ਆਪਾਂ ਸਕਿੱਲ ਅਸੈਸਮੈਂਟ ਨੂੰ ਸਾਈਡ ਤੇ ਵੀ ਰੱਖ ਦਈਏ ਪੁਆਇੰਟ ਬੇਸਡ ਵੀਜ਼ਾਸ ਨੂੰ ਸੋ ਬਿਨਾਂ ਐਕਸਪੀਰੀਅੰਸ ਤੋਂ ਮੁੱਕਦੀ ਗੱਲ ਕਿ ਬਿਨਾਂ ਐਕਸਪੀਰੀਅੰਸ ਤੋਂ ਇਨ੍ਹਾਂ ਆਕੂਪੇਸ਼ਨ ਦੇ ਵਿੱਚ ਕੋਈ ਹੱਲ ਨਹੀਂ
ਗੁਰਪ੍ਰੀਤ ਸਿੰਘ ਜਿਹੜਾ ਇੱਕ ਸਵਾਲ ਕਰ ਰਹੇ ਨੇ ਲੈ ਲੈਣੇ ਵਟ ਯੂ ਥਿੰਕ ਵੈਨ ਰੂਲਸ ਆਰ ਚੇਂਜ ਐਸ ਆਈ ਐਮ ਵਰਕਿੰਗ ਇਨ ਤਸਮੈਨੀਆ ਮਾਈ 6 ਮੰਥ ਵਰਕ ਫਿਨਿਸ਼ਡ ਇਨ ਐਂਡ ਆਫ ਮਈ
ਗੁਰਪ੍ਰੀਤ ਜੀ ਵੈਸੇ ਸਾਨੂੰ ਜਿਹੜਾ ਤਸਮੇਨੀਆ ਕਿਹਾ ਨਾ ਇਹਨਾਂ ਨੇ ਤਸਮੇਨੀਆ ਥੋੜਾ ਜਿਹਾ ਇੰਡੀਕੇਸ਼ਨ ਪਹਿਲਾਂ ਦੇ ਦਿੰਦਾ ਹੈ ਜਦੋਂ ਰੂਲਸ ਚੇਂਜ ਕਰਦਾ ਹੁਣ ਤੱਕ ਤਾਂ ਉਹ ਇਸੇ ਤਰੀਕੇ ਨਾਲ ਕਰਦੇ ਆਏ ਨੇ ਵੀ ਘੱਟੋ ਘੱਟ ਮਹੀਨੇ ਦੋ ਮਹੀਨੇ ਦਾ ਤਾਂ ਨੋਟਿਸ ਦਿੰਦੇ ਨੇ ਪਹਿਲਾਂ ਤੁਸੀਂ ਸੇਫ ਹੋ ਕਿੰਨੀ ਕੁ ਦੇਰ ਤੱਕ ਸੇਫ ਹੋ ਮੈਂ ਕਹਿ ਨਹੀਂ ਸਕਦੀ ਹੈਗੀ ਬਟ ਹਾਲ ਦੀ ਘੜੀ ਉਹਨਾਂ ਨੇ ਕੁਛ ਐਜੀ ਇੰਡੀਕੇਸ਼ਨ ਨਹੀਂ ਦਿੱਤੀ ਮੇਰੇ ਹਿਸਾਬ ਨਾਲ ਜੇ ਹਜੇ ਤੱਕ ਨਹੀਂ ਦਿੱਤੀ ਮੋਸਟ ਪ੍ਰੋਬੇਬਲੀ ਹੋ ਸਕਦਾ ਕਿ ਇਸ ਮਹੀਨੇ ਚ ਹੁਣ ਅਪਡੇਟਸ ਆਉਣਗੇ ਕਿਉਂਕਿ ਸਾਰੀਆਂ ਸਟੇਟਸ ਦੇ ਨੰਬਰ ਜਿਹੜੇ ਨੇ ਕਿ ਉਹ ਨਵੇਂ ਐਲੋਕੇਟ ਹੋਣੇ ਨੇ ਕੀਪ ਐਨ ਆਈ ਔਨ ਆਰ ਫੇਸਬੁੱਕ ਪੇਜ ਜਾਂ ਫਿਰ ਰੇਡੀਓ ਦੇ ਪ੍ਰੋਗਰਾਮ ਤੇ ਜੇ ਤੁਸੀਂ ਰੈਗੂਲਰ ਲਿਸਨਰ ਹੋ ਤਾਂ ਤੁਸੀਂ ਤੁਹਾਨੂੰ ਜ਼ਰੂਰ ਅਸੀਂ ਅਪਡੇਟ ਦੇ ਕੇ ਜਾਣੂ ਕਰਾਵਾਂਗੇ ਕਿਉਂਕਿ ਇਟ ਵਿਲ ਬੀ ਅ ਬਿਗ ਨਿਊਜ਼ ਜੇ ਕੁਛ ਇਹੋ ਜਿਹਾ ਹੁੰਦਾ ਤੇ ਅਸੀਂ ਜ਼ਰੂਰ ਇਸ ਬਾਰੇ ਡਿਸਕਸ ਕਰਾਂਗੇ ਹਾਲ ਦੀ ਘੜੀ ਤੁਸੀਂ ਸੇਫ ਹੋ ਹਜੇ ਕੋਈ ਵੀ ਚੇਂਜਿਸ ਹਜੇ ਤੱਕ ਤਾਂ ਅਨਾਊਂਸਮੈਂਟ ਚ ਨਹੀਂ ਹੈਗੇ
ਜੀ ਗੁਰਪ੍ਰੀਤ ਜੀ ਤੁਹਾਡਾ ਜਿਹੜਾ ਸਵਾਲ ਹੈ ਵੈਸੇ ਇਸ ਵੇਲੇ ਜਿਵੇਂ ਅਸੀਂ ਦੱਸਿਆ ਹੀ ਹੈ ਕਿ ਜਿਹੜੀ ਤੁਸੀਂ ਅਪਡੇਟ ਕੋਈ ਵੀ ਲੈਣੀ ਹੈ ਵੀਜ਼ਾ ਐਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਦੇ ਪੇਜ ਦੇ ਉੱਤੇ ਜ਼ਰੂਰ ਨਿਗਾਹ ਰੱਖੋ ਔਰ ਇਸੇ ਤਰ੍ਹਾਂ ਹਰਮਨਡੀ ਦੇ ਪ੍ਰੋਗਰਾਮ ਸੁਣਦੇ ਰਹੋ ਪ੍ਰੋਗਰਾਮ ਦੇ ਵਿੱਚ ਸਮਾਂ ਨਹੀਂ ਬਚਿਆ ਹੁਣ ਸਿੰਦਰਪ੍ਰੀਤ ਸਿੰਘ ਹੋਰਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ